श्री गुरु ग्रंथ साहिब जी दी पावन हजूरी विच आप जी ने उदम करके दूर नेड़े तो गुरु दरबार विच पहुंच के नमस्कार करके अपने जीवन नू सफल किया है। जपजी साहिब दी बाणी दी जो व्याख्या आप जी हर रोज सरवण करते हो, एक ओंकार सतनाम इथों तक आप जी ने कल तक विचार सरवण की सी। अज दे लफज जो करता पुरख निरभउ निरवैर अकाल मूरत अजूनी साहिबहंग गुरप्रसाद जप आद सच जुगाद सच है भी सच नानक होसी भी सच। गुरप्रसाद तक आपां अज दे इन्हां शब्दां नाल जुड़न दा यतन करांगे। विचार आरंभण तो पहला गुरु फतेह दी सांझ करो। वाहिगुरु जी का खालसा वाहिगुरु जी की फतेह। सतगुरु ने बचन किते मूल मंत्र अंदर अकाल पुरख नू सिरजन हारा क्या है। करता पुरख, करता दा मतलब है सब कुछ बनाउन वाला, जेड़ा सारिया चीजां दी रचना करदा है। पुरख दा भाव है जेड़ियां वस्तुआं ओ बनाउंदा है वो दिसदा नहीं, उहदे विच आप अदृष्ट रूप हो के समा जांदा है। पुरख दा अर्थ है पूरिया होया भरिया होया। करता पुरख निरभउ, उन्हूं किसे दा डर नहीं क्योंकि उहदे तक किसे दी पहुंच नहीं है। सारी दुनिया भय विच है, हर एक जीव किसे ना किसे डर विच जी रहा है, पर एक वो आप निरभउ है, एक जेड़े उहदे नाल जुड़ गए वो भी भय तो रहत हो गए। उन्हू किसे नाल कोई वैर नहीं द्वेष नहीं ईरखा नहीं है, सारिया नाल प्रेम करदा सारिया नू अपने समझदा है, इस करके वैर तो रहत है वो हस्ती जेड़ी है। अजूनी दा भाव है जो जूना विच नहीं आउंदा, सारिया जूना नू ओ पैदा करदा है सारिया नू बनाउंदा है, पर आप ओ शरीर धारी नहीं है। सहभंग दा भाव है कि वो अपने आप तो आप ही पैदा होया है, जां कहिए भी पैदा नहीं होया, वो पहला दा ही है, उनू पैदा होण दी जरूरत नहीं। ऐसा जिहड़ा वाहिगुरु है जिहदे विच बड़े ही बरीक गुण ने, वो प्राप्त किवें होएगा शरीरधारी मनुख नूं जिहड़ा इन्ना बरीक है कि जिस नूं कन्नां नाल इन्हां नाल सुनिया नहीं जा सकदा, ये जिहड़े कंन ने उहनूं सुणन दे समर्थ नहीं हन, उहदी आवाज जिहड़ी है जिहनूं गुरु साहिब ने कहा एक ओंकार सतनाम, ਉਹ ਇਹਨਾਂ ਕੰਨਾਂ ਨਾਲ ਨਹੀਂ ਸੁਣਿਆ ਜਾ ਸਕਦਾ, ਨਾ ਹੀ ਇਹ ਅੱਖਾਂ ਜਿਹੜੀਆਂ ਨੇ ਉਹਨੂੰ ਵੇਖ ਸਕਦੀਆਂ ਹਨ, ਇਹ ਹੱਥ ਉਹਦੇ ਚਰਨ ਨਹੀਂ ਫੜ ਸਕਦੇ। ਯਾਨੀ ਕਿ ਸਰੀਰ ਦੀ ਪਕੜ ਤੋਂ ਪਰੇ ਹੈ, ਸਰੀਰ ਦੇ ਪਕੜ ਵਿੱਚ ਉਹ ਆਉਂਦਾ ਨਹੀਂ, ਪਰ ਇਸ ਤਰ੍ਹਾਂ ਦੇ ਸਰੀਰਧਾਰੀ ਮਨੁੱਖ ਦਾ ਉਹਦੇ ਤੋਂ ਬਿਨਾਂ ਸਰਦਾ ਵੀ ਨਹੀਂ। ਜਿਹੜੇ ਸਰੀਰਧਾਰੀ ਉਹਦੇ ਤੋਂ ਟੁੱਟ ਗਏ ਉਹਦੇ ਤੋਂ ਦੂਰ ਚਲੇ ਗਏ, ਉਹਨਾਂ ਦੀ ਅੰਦਰੋਂ ਮੌਤ ਹੋ ਗਈ, ਅੰਦਰੋਂ ਮੁਰਦੇ ਹੋ ਗਏ, ਅੰਦਰੋਂ ਮਰ ਗਏ। ਫਿਰ ਇਸ ਤਰ੍ਹਾਂ ਦਾ ਵਾਹਿਗੁਰੂ ਜਿਹਨੂੰ ਗੁਰੂ ਸਾਹਿਬ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ ਕਿ ਜਨ ਨਾਨਕ ਇਹ ਖੇਲ ਕਠਿਨ ਹੈ, ਕਿਨਹੂੰ ਗੁਰਮੁਖ ਜਾਨਾ, ਖੇਡ ਬੜੀ ਔਖੀ ਹੈ ਜਿਹੜੀ ਉਸ ਨੂੰ ਪਾਉਣ ਦੀ, ਉਹਦੇ ਨਾਲ ਸੰਪਰਕ ਕਰਨ ਦੀ ਖੇਡ ਜਿਹੜੀ ਬੜੀ ਬਰੀਕ ਹੈ। ਪਰ ਜਿੰਨੀ ਕੋਈ ਖੇਡ, ਜਿੰਨੀ ਕੋਈ ਸਟੱਡੀ ਬਰੀਕ ਹੁੰਦੀ ਹੈ, ਉਨੀ ਉਹ ਵੱਡੀ ਹੋ ਜਾਂਦੀ, ਉਹਦੇ ਵਿੱਚ ਮਹਾਨਤਾ ਆਉਂਦੀ ਹੈ। ਛੋਟੇ ਛੋਟੇ ਕੰਮ ਚੁਣੋ, ਉਹਦੇ ਵਿੱਚੋਂ ਕੀ ਮਿਲੇਗਾ। ਅਸੀਂ ਬਹੁਤ ਕੁਝ ਕਰ ਹੀ ਰਹੇ ਹਾਂ, ਕਈ ਜਨਮਾਂ ਤੋਂ ਇਹ ਕੰਮ ਪਹਿਲਾਂ ਵੀ ਅਸੀਂ ਕਰ ਲਿਆ, ਇਹਦੇ ਵਿੱਚੋਂ ਮਿਲਿਆ ਕੁਝ ਨਹੀਂ, ਇਹਦੇ ਵਿੱਚੋਂ ਕੁਝ ਨਹੀਂ ਮਿਲਦਾ, ਇਹਦੇ ਵਿੱਚੋਂ ਕੁਝ ਨਹੀਂ ਪ੍ਰਾਪਤ ਹੁੰਦਾ। ਇਸ ਕਰਕੇ ਜਿਹੜਾ ਉਹ ਬਰੀਕ ਕਾਰਜ ਹੈ ਸਭ ਤੋਂ ਪਰਮਾਤਮਾ ਦੇ ਨਾਲ ਜੁੜਨ ਦਾ, ਉਹ ਔਖਾ ਬਹੁਤ ਹੈ, ਧਿਆਨ ਦਿਓ। ਉਹ ਵੀ ਸੌਖਾ ਵੀ ਹੈ। ਮੈਂ ਦੋਵਾਂ ਗੱਲਾਂ ਦਾ ਵਰਣਨ ਆਪ ਜੀ ਨਾਲ ਅੱਜ ਸਾਂਝਾ ਕਰਾਂਗਾ। ਭਾਈ ਗੁਰਦਾਸ ਜੀ ਨੇ ਕਿਹਾ ਹੈ, ਕੋਈ ਬੰਦਾ ਗੁਰੂ ਤੋਂ ਬਿਨਾਂ ਰੱਬ ਨਾਲ ਜੁੜਨ ਦੀ ਕੋਸ਼ਿਸ਼ ਕਰੇ, ਉਹ ਕਿਸ ਤਰ੍ਹਾਂ ਹੈ? ਜਿਵੇਂ ਇੱਕ ਬੰਦਾ ਅੱਗ ਵਿੱਚ ਡਿੱਗ ਪਏ, ਉਸ ਅੱਗ ਵਿੱਚੋਂ ਨਿਕਲਣ ਵਾਸਤੇ ਉਹ ਅੱਗ ਦੀਆਂ ਲਾਟਾਂ ਨੂੰ ਫੜ ਕੇ ਬਾਹਰ ਨਿਕਲਣ ਦਾ ਯਤਨ ਕਰੇ, ਉਸ ਧੂੰ ਨੂੰ ਫੜ ਕੇ, ਧੂੰਆਂ ਜਿਹੜਾ ਵਿੱਚੋਂ ਨਿਕਲ ਰਿਹਾ ਉਹਨੂੰ ਫੜ ਕੇ ਚਾਹੇ ਵੀ ਮੈਂ ਇਸ ਅੱਗ ਵਿੱਚੋਂ ਨਿਕਲ ਜਾਵਾਂ, ਸੜਨ ਤੋਂ ਬਚ ਜਾਵਾਂਗਾ। ਕਹਿੰਦੇ ਨਹੀਂ ਹੋ ਸਕਦਾ, ਅੱਗ ਨੂੰ ਹੱਥ ਪਾਇਆ ਤੇ ਹੱਥ ਵੀ ਸੜ ਜਾਏਗਾ, ਮੁਮਕਿਨ ਹੀ ਨਹੀਂ, ਹੋ ਨਹੀਂ ਸਕਦਾ। ਤਾਂ ਜਿਹੜਾ ਜ਼ਿੰਦਗੀ ਦਾ ਸੁੱਖ ਹੈ ਉਹ ਸਰੀਰ ਦੇ ਵਿੱਚੋਂ ਮਿਲ ਜਾਏ, ਬਿਲਕੁਲ ਮੁਮਕਿਨ ਨਹੀਂ। ਅੱਜ ਤੋਂ ਪਹਿਲਾਂ ਅਰਬਾਂ ਸਰੀਰਧਾਰੀ ਹੋਏ ਨੇ, ਖਰਬਾਂ ਦੀ ਗਿਣਤੀ ਵਿੱਚ ਇੱਥੇ ਬੜੇ ਲੋਕਾਂ ਨੇ ਜਨਮ ਲਿਆ। ਸਾਰਿਆਂ ਨੇ ਆਪਣੇ ਆਪਣੇ ਸਮੇਂ ਵਿੱਚ ਯਤਨ ਕੀਤਾ ਕਿ ਮੈਂ ਆਪਣੇ ਦੇਹ ਦੇ ਰਾਹੀਂ, ਆਪਣੇ ਸਰੀਰ ਦੇ ਰਾਹੀਂ ਸੁਖੀ ਹੋ ਜਾਵਾਂ। ਸਾਰਿਆਂ ਨੇ ਯਤਨ ਕੀਤਾ, ਤੇ ਗੁਰੂ ਸਾਹਿਬ ਨੇ ਜਿਹੜੇ ਵਿਚਾਰਕ ਸਨ ਉਹਨਾਂ ਨੇ ਛੋਟਿਆਂ ਦੀ ਗੱਲ ਨਹੀਂ ਕੀਤੀ, ਵੱਡਿਆਂ ਵੱਡਿਆਂ ਦੀ ਗੱਲ ਕਰ ਦਿੱਤੀ, ਜਿਨ੍ਹਾਂ ਕੋਲ ਸੰਸਾਰਕ ਰਸ ਬੜੇ ਭਰੇ ਪਏ ਸਨ, ਬਹੁਤਾ ਸੀ ਜਿਨ੍ਹਾਂ ਕੋਲ, ਉਹਨਾਂ ਦੀਆਂ ਉਦਾਹਰਨਾਂ ਵਿੱਚ ਦਿੱਤੀਆਂ ਬਈ ਉਹਨਾਂ ਤੋਂ ਵੀ ਸਰੀਰ ਦੇ ਰਾਹੀਂ ਸੁੱਖ ਨਹੀਂ ਮਿਲਿਆ, ਕਿਉਂਕਿ ਇਹ ਰਸਤਾ ਹੀ ਗਲਤ ਹੈ, ਇਹ ਤਰੀਕਾ ਹੀ ਠੀਕ ਨਹੀਂ ਹੈ। ਜੇ ਬੰਦੇ ਨੂੰ ਦਰਦ ਉਹਦੇ ਸਿਰ ਵਿੱਚ ਹੋਵੇ, ਜ਼ਖਮ ਉਹਦੇ ਸਿਰ ਤੇ ਹੋਵੇ, ਤੇ ਪੱਟੀ ਉਹਦੇ ਪੈਰ ਨੂੰ ਬੰਨ ਦਿਓ, ਸਿਰ ਨੂੰ ਉਹਦਾ ਕੀ ਅਸਰ ਹੈ? ਗਲਤ ਤਰੀਕੇ ਨਾਲ ਕੀਤਾ ਹੋਇਆ ਕੰਮ ਸਿਰੇ ਨਹੀਂ ਲਾਉਂਦਾ। ਗੁਰੂ ਸਾਹਿਬ ਨੇ ਜੁਗਤ ਦੱਸੀ ਗੁਰਬਾਣੀ ਵਿੱਚ, ਸਰੀਰ ਦੇ ਰਾਹੀਂ ਸੁੱਖ ਨਹੀਂ ਮਿਲ ਸਕਦਾ। ਜਿਵੇਂ ਭਾਈ ਗੁਰਦਾਸ ਜੀ ਕਹਿੰਦੇ ਕਿ ਅੱਗ ਵਿੱਚ ਡਿੱਗਾ ਹੋਇਆ ਬੰਦਾ ਧੂੰਏ ਨੂੰ ਹੱਥ ਪਾ ਕੇ ਬਾਹਰ ਨਹੀਂ ਨਿਕਲ ਸਕਦਾ, ਉਹਦੇ ਵਿੱਚੋਂ ਕਦੀ ਨਹੀਂ ਬਚੇਗਾ। ਸਰੀਰ ਦੇ ਵਿੱਚੋਂ ਸੁੱਖ ਪਾਉਣਾ ਇਸ ਤਰ੍ਹਾਂ ਹੈ, ਅਸੀਂ ਵੀ ਸਰੀਰ ਵਿੱਚੋਂ ਨਿਕਲਦੇ ਹੋਏ ਧੂੰਏ ਨੂੰ ਹੱਥ ਪਾ ਕੇ ਸੁੱਖ ਲੈਣ ਦਾ ਯਤਨ ਕਰ ਰਹੇ ਹਾਂ। ਕੋਈ ਅੱਖਾਂ ਨੂੰ ਹੱਥ ਪਾ ਕੇ ਬੈਠਾ ਅੱਖਾਂ ਰਾਹੀਂ ਸੁਖੀ ਹੋਣਾ ਚਾਹੁੰਦਾ ਦੇਖ ਦੇਖ ਕੇ, ਕੋਈ ਕੰਨਾਂ ਨੂੰ ਹੱਥ ਪਾ ਕੇ ਬੈਠਾ ਸੁਣ ਸੁਣ ਕੇ ਸੁਖੀ ਹੋਣਾ ਚਾਹੁੰਦਾ, ਕੋਈ ਖਾ ਖਾ ਕੇ ਸੁਖੀ ਹੋਣਾ ਚਾਹੁੰਦਾ, ਕੋਈ ਬੋਲ ਬੋਲ ਕੇ ਸੁਖੀ ਹੋਣਾ ਚਾਹੁੰਦਾ, ਕੋਈ ਧਨ ਕਮਾ ਕੇ ਸੁਖੀ ਹੋਣਾ ਚਾਹੁੰਦਾ, ਕੋਈ ਕਿਸੇ ਤਰੀਕੇ ਨਾਲ ਸੁਖੀ ਹੋਣਾ ਚਾਹੁੰਦਾ। ਭਾਈ ਸਾਹਿਬ ਕਹਿੰਦੇ ਇਸ ਤਰ੍ਹਾਂ ਜਿਵੇਂ ਪਾਗਲ ਆਦਮੀ ਗਲਤ ਰਸਤੇ 'ਤੇ ਤੁਰ ਰਿਹਾ। ਤਾਂ ਉਹਨਾਂ ਨੇ ਹੋਰ ਉਦਾਹਰਨਾਂ ਦਿੱਤੀਆਂ, ਕਹਿਣ ਲੱਗੇ ਤੇਰੇ ਤੋਂ ਪਹਿਲਾਂ ਅਰਬਾਂ ਦੀ ਗਿਣਤੀ ਵਿੱਚ ਅੱਖਾਂ ਵਾਲੇ ਹੋਏ ਨੇ, ਉਹਨਾਂ ਨੇ ਆਪਣੀਆਂ ਅੱਖਾਂ ਨਾਲ ਸੈਂਕੜੇ ਸੈਂਕੜੇ ਸਾਲ ਸੰਸਾਰ ਨੂੰ ਵੇਖਿਆ, ਅਖੀਰ ਨੂੰ ਇੱਥੋਂ ਨਿਰਾਸ਼ ਹੋ ਕੇ ਚਲੇ ਗਏ, ਅੱਖਾਂ ਦੇ ਰਾਹੀਂ ਉਹਨਾਂ ਨੂੰ ਸੁੱਖ ਨਹੀਂ ਮਿਲਿਆ। ਸਾਹਿਬ ਨੇ ਬਚਨ ਕੀਤੇ, ਅੱਖੀਂ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ, ਇਹ ਰਸਤਾ ਠੀਕ ਨਹੀਂ। ਗੁਰੂ ਦਾ ਮਤਲਬ ਇਹ ਹੁੰਦਾ, ਅੱਜ ਗੁਰਪ੍ਰਸਾਦ ਦੀ ਗੱਲ ਮੈਂ ਤੁਹਾਡੇ ਨਾਲ ਕਰ ਰਿਹਾ, ਗੁਰੂ ਦਾ ਮਤਲਬ ਇਹ ਹੁੰਦਾ ਹੈ ਕਿ ਜਿਵੇਂ ਅਸੀਂ ਕਿਸੇ ਰਾਹ 'ਤੇ ਤੁਰਦੇ ਹੋਈਏ ਤੇ ਮੋੜ 'ਤੇ ਸਾਨੂੰ ਕੋਈ ਆਦਮੀ ਮਿਲ ਜਾਏ, ਉਹ ਪੁੱਛੇ ਕਿੱਧਰ ਜਾ ਰਿਹਾ, ਅਸੀਂ ਉਸ ਘਰ ਦਾ ਨਾਮ ਲਈਏ ਤੇ ਉਹ ਸਾਨੂੰ ਕਵੇ ਨਹੀਂ ਜਿਹੜੇ ਰਾਹ 'ਤੇ ਤੂੰ ਜਾ ਰਿਹਾ ਇੱਧਰ ਉਹ ਘਰ ਹੈ ਨਹੀਂ, ਤੂੰ ਇਸ ਰਸਤੇ 'ਤੇ ਪੈ ਜਾ, ਭੁੱਲਿਆ ਹੋਇਆ ਰਾਹੀ ਹੈ ਨਾ, ਭੁੱਲੇ ਹੋਏ ਰਾਹੀ ਨੂੰ ਜਿਵੇਂ ਕੋਈ ਵਿਅਕਤੀ ਰਾਹ ਵਿੱਚ ਮਿਲੇ ਮੋੜ 'ਤੇ ਤਾਂ ਸਮਝਾ ਦੇ ਕਿ ਤੂੰ ਜਿਸ ਘਰ ਨੂੰ ਲੱਭ ਰਿਹਾ ਆਪਣੇ ਪਿੱਛੇ ਵੇਖ ਮੁੜ ਕੇ, ਤੇਰੇ ਨਾਲ ਹੀ ਕਈ ਵਾਰੀ ਤੂੰ ਗੁਜ਼ਰਿਆ ਦੇ ਅੱਗੋਂ ਦੀ, ਕਈ ਵਾਰੀ ਤੂੰ ਇਸ ਘਰ ਦੇ ਸਾਹਮਣੇ ਉਹਦੇ ਨਿਕਲਿਆ, ਪਰ ਤੈਨੂੰ ਪਤਾ ਨਹੀਂ ਸੀ, ਤੂੰ ਦੂਸਰੀਆਂ ਗਲੀਆਂ ਵਿੱਚ ਫਿਰਦਾ ਰਿਹਾ। ਤਾਂ ਉਸ ਜਾਣਕਾਰ ਆਦਮੀ ਨੇ ਦੱਸਿਆ ਵੀ ਇਹ ਹੈ ਤੇਰਾ ਰਾਹ। ਤਾਂ ਗੁਰੂ ਕਿਸ ਨੂੰ ਕਹਿੰਦੇ? ਗੁਰੂ ਦਾ ਮਤਲਬ ਹੈ ਕਿ ਬੰਦਾ ਲੱਭਦਾ ਹੈ ਪਿਆ ਕੁਝ, ਇਹ ਤੇ ਸੱਚਾਈ ਹੈ ਨਾ। ਹਰ ਇੱਕ ਬੰਦਾ ਕੋਈ ਖੋਜ ਕਰ ਰਿਹਾ, ਤੁਸੀਂ ਆਪਣੇ ਜੀਵਨ ਵਿੱਚ ਝਾਤੀ ਮਾਰ ਕੇ ਵੇਖਣਾ, ਕੁਝ ਲੱਭ ਰਹੇ ਹੋ ਤੁਸੀਂ। ਹਾਂ, ਇਹ ਗੱਲ ਪੱਕੀ ਵੀ ਇਹ ਸਾਰਿਆਂ ਨੂੰ ਪਤਾ ਨਹੀਂ ਅਸੀਂ ਕੀ ਲੱਭ ਰਹੇ ਹਾਂ। ਇਹ ਸਾਰੇ ਲੋਕਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਕਿ ਅਸੀਂ ਕੀ ਲੱਭ ਰਹੇ ਹਾਂ। ਉਹ ਗੁਰੂ ਦੱਸਦਾ ਵੀ ਤੂੰ ਕੀ ਖੋਜ ਰਿਹਾ। ਸਤਿਗੁਰੂ ਨੇ ਬਚਨ ਕੀਤੇ, ਸਾਰੀਆਂ ਗੱਲਾਂ ਨੂੰ ਇੱਕ ਗੱਲ ਵਿੱਚ ਪਾ ਕੇ ਕਹਿ ਦਿੱਤਾ। ਕਹਿਣ ਲੱਗੇ ਹਰ ਇੱਕ ਬੰਦਾ ਸੁੱਖ ਲੱਭ ਰਿਹਾ ਜੀਵਨ ਵਿੱਚੋਂ, ਭਾਵੇਂ ਉਹ ਕਿਹੜੇ ਰਾਹ ਤੋਂ ਲੱਭ ਰਿਹਾ। ਤਾਂ ਗੁਰੂ ਨੇ ਵੇਖਿਆ ਵੀ ਇਹ ਸੁੱਖ ਲੱਭਣ ਵਾਲਾ ਬੰਦਾ ਜਿੱਥੇ ਸੁੱਖ ਹੈ ਉੱਥੋਂ ਨਹੀਂ ਲੱਭਦਾ, ਦੂਸਰੀਆਂ ਥਾਵਾਂ ਤੋਂ ਲੱਭੇ ਜਾ ਰਿਹਾ। ਤਾਂ ਰਸਤੇ ਵਿੱਚ ਮੋੜ ਤੇ ਗੁਰੂ ਮਿਲੇ, ਉਹਨਾਂ ਨੇ ਕਹਿ ਦਿੱਤਾ ਇੱਧਰ ਨਹੀਂ ਜਾਣਾ। ਤਾਂ ਸਾਹਿਬ ਨੇ ਬਚਨ ਕੀਤੇ, ਕਹਿਣ ਲੱਗੇ ਭੂਲੇ ਮਾਰਗ ਜਿਹਨੇ ਬਤਾਇਆ। ਭੂਲੇ ਦਾ ਮਤਲਬ ਜਿਹਦਾ, ਜਿਸ ਨੂੰ ਰਾਹ ਭੁੱਲ ਗਿਆ ਸੀ, ਜਿਸ ਨੂੰ ਰਸਤਾ ਭੁੱਲ ਗਿਆ, ਉਹਨੂੰ ਗੁਰੂ ਨੇ ਰਾਹ ਦੱਸ ਦਿੱਤਾ ਵੀ ਇੱਧਰ ਤੂੰ ਜਾਣਾ। ਤਾਂ ਗੁਰੂ ਤੋਂ ਬਿਨਾਂ ਬੰਦਾ ਸਾਰੀ ਉਮਰ ਲੱਭਦਾ ਰਹੇ, ਉਹਨੂੰ ਲੱਭੇਗਾ ਕੁਝ ਨਹੀਂ। ਜੇ ਕੋਈ ਲੱਭ ਵੀ ਗਿਆ ਤਾਂ ਥੋੜੇ ਸਮੇਂ ਬਾਅਦ ਉਹ ਚੀਜ਼ ਪੁਰਾਣੀ ਹੋ ਜਾਏਗੀ, ਫਿਰ ਉਹਦੇ ਤੋਂ ਅੱਕ ਜਾਏਗਾ ਆਦਮੀ। ਇੱਥੇ ਹਰ ਇੱਕ ਸੁਗੰਧੀ ਵਿੱਚੋਂ ਦੁਰਗੰਧੀ ਆਉਂਦੀ ਹੈ। ਦੁਨੀਆਂ ਵਿੱਚ ਜਿੰਨੀਆਂ ਸੁਗੰਧੀਆਂ ਨੇ, ਦੁਨੀਆਂ ਵਿੱਚ ਜੋ ਕੁਝ ਵੀ ਹੈ, ਉਹਨਾਂ ਸਾਰੀਆਂ ਦੇ ਵਿੱਚੋਂ ਦੁਰਗੰਧੀ ਅਖੀਰ ਨੂੰ ਬਦਲ ਜਾਂਦੀ ਹੈ। ਤਾਂ ਇਹ ਜੋ ਕੁਝ ਅਸੀਂ ਲੱਭ ਰਹੇ ਹਾਂ ਗੁਰੂ ਸਾਹਿਬ ਦੇ ਕਹਿਣ ਮੁਤਾਬਕ, ਇਹ ਰਸਤਾ ਠੀਕ ਨਹੀਂ, ਇਹਨੂੰ ਬਦਲ ਲੈਣਾ ਚਾਹੀਦਾ। ਪਰ ਬੰਦਾ ਕਰੇ ਕਿ ਸਾਡੇ ਤੋਂ ਪਹਿਲਾਂ ਹਜ਼ਾਰਾਂ ਨੇ ਲੱਭਿਆ, ਅਸੀਂ ਵੀ ਉਹੀ ਲੱਭਾਂਗੇ। ਗੁਰੂ ਸਾਹਿਬ ਨੇ ਬਚਨ ਕੀਤੇ ਨੇ ਕਿ ਜਿਹੜੇ ਪਹਿਲਾਂ ਸਾਰੀ ਉਮਰ ਕਰਦੇ ਰਹੇ, ਪਹਿਲਿਆਂ ਨੇ ਸਾਰੀ ਉਮਰ ਪਾਣੀ ਵਿੱਚ ਮਧਾਣੀ ਪਾ ਕੇ ਰਿੜਕੀ, ਉਹ ਚੱਲ ਵਸੇ, ਉਹਨਾਂ ਨੂੰ ਆਪਣੇ ਹੱਥੀ ਅਸੀਂ ਤੋਰ ਦਿੱਤਾ, ਅੰਤਿਮ ਸੰਸਕਾਰ ਕਰ ਦਿੱਤਾ, ਤੇ ਪਰਤ ਕੇ ਆ ਕੇ ਵੇਖਿਆ ਵੀ ਮੇਰੇ ਵੱਡਿਆਂ ਨੇ ਜਿਹੜੀ ਮਧਾਣੀ ਪਾਈ ਸੀ ਉਹ ਰੁਕ ਗਈ, ਮੈਂ ਵੀ ਸ਼ੁਰੂ ਕਰ ਦਿਆਂ। ਫਿਰ ਉਹਨੇ ਪਾਣੀ ਵਿੱਚ ਪਾ ਕੇ ਰਿੜਕਣਾ ਸ਼ੁਰੂ ਕਰ ਦਿੱਤਾ। ਫਿਰ ਉਹਨੇ ਰਿੜਕਿਆ, ਕਈ ਆਏ, ਕਈ ਇੱਥੇ ਆਪੋ ਆਪਣੀ ਵਾਰੀ ਦੇ ਨਾਲ ਰਿੜਕ ਕੇ ਚਲੇ ਗਏ। ਪਾਣੀ ਵਿੱਚੋਂ ਕਿਉਂ ਕਿੱਥੇ ਨਿਕਲਣਾ ਸੀ? ਪਾਣੀ ਤਾਂ ਸਿਰਫ ਇੱਕ ਸਮਾਂ ਪਾਸ ਕਰਨ ਵਾਸਤੇ ਆਦਮੀ ਉਹਨੂੰ ਰਿੜਕ ਸਕਦਾ ਸੀ, ਉਹਦੇ ਵਿੱਚੋਂ ਨਿਕਲਣਾ ਕੁਝ ਵੀ ਨਹੀਂ ਸੀ। ਤਾਂ ਕਬੀਰ ਜੀ ਨੇ ਬਾਣੀ ਵਿੱਚ ਬਚਨ ਕੀਤੇ, ਕਹਿਣ ਲੱਗੇ ਐਸੋ ਅਚਰਜ ਦੇਖਿਓ ਕਬੀਰ, ਜਿਨ੍ਹਾਂ ਨੇ, ਜਿਨ੍ਹਾਂ ਦੀ ਅੱਖ ਖੁੱਲੀ ਹੈ, ਸੰਸਾਰ ਨੂੰ ਉਹਨਾਂ ਚੰਗੀ ਤਰ੍ਹਾਂ ਵੇਖਿਆ, ਐਸੋ ਅਚਰਜ ਦੇਖਿਓ ਕਬੀਰ, ਦੱਦ ਕੈ ਭੋਲੈ ਵਿਰੋਲੈ ਨੀਰ। ਦਹੀਂ ਦੇ ਭੁਲੇਖੇ ਵਿੱਚ ਨੀਰ ਦਾ ਅਰਥ, ਪਾਣੀ ਨੂੰ ਸਾਡੇ ਤੋਂ ਪਹਿਲਾਂ ਕਈ ਰਿੜਕ ਗਏ, ਮਦਾਣੀ ਅਜੇ ਵੀ ਪਈ ਹੋਈ, ਹੁਣ ਅਸੀਂ ਰਿੜਕੀ ਜਾ ਰਹੇ ਹਾਂ, ਆਉਣ ਵਾਲਿਆਂ ਨੂੰ ਸਿਖਾ ਰਹੇ ਹਾਂ। ਜਨਮ ਤੋਂ ਲੈ ਕੇ ਹੀ ਜਦੋਂ ਬੱਚੇ ਨੂੰ ਹੋਸ਼ ਆਉਂਦੀ ਏ ਤੇ ਉਹਨਾਂ ਨੂੰ ਅਸੀਂ ਸਿਖਾਈ ਜਾਂਦੇ ਹਾਂ, ਬੇਟਾ ਤੂੰ ਵੀ ਇਹ ਮਦਾਣੀ ਰਿੜਕਣੀ ਜਿਹੜੀ ਅਸੀਂ ਪਾਣੀ ਵਿੱਚ ਪਾਈ ਹੋਈ ਹੈ, ਤੂੰ ਵੀ ਇਸ ਤਰ੍ਹਾਂ ਝੂਠ ਬੋਲਣਾ ਜਿਵੇਂ ਅਸੀਂ ਬੋਲ ਰਹੇ ਹਾਂ, ਤੂੰ ਵੀ ਇਸ ਤਰ੍ਹਾਂ ਧੋਖਾ ਦੇਣਾ ਲੋਕਾਂ ਨੂੰ ਜਿਵੇਂ ਅਸੀਂ ਦਿੰਦੇ ਰਹੇ ਹਾਂ, ਜਿਵੇਂ ਅਸੀਂ ਆਪਣਾ ਜੀਵਨ ਗੁਰੂ ਤੋਂ ਦੂਰ ਰਹਿ ਕੇ ਬੇਕਾਰ ਵਿੱਚ ਖਾ ਪੀ ਕੇ ਖਤਮ ਕਰ ਲਿਆ, ਕੁਝ ਵੀ ਨਹੀਂ ਖੱਟਿਆ ਜੀਵਨ ਦੇ ਵਿੱਚੋਂ, ਤੂੰ ਵੀ ਇਸ ਰਾਹ ਤੇ ਜਾਣਾ, ਕਿਤੇ ਤੇਰੇ ਜੀਵਨ ਦਾ ਭਲਾ ਨਾ ਹੋ ਜਾਏ। ਉਹ ਵੀ ਉਹਨਾਂ ਨੂੰ ਅੱਗੇ ਸਿੱਖਿਆ ਇਹ ਦੇ ਰਹੇ ਨੇ, ਇਹ ਸਿਖਾਇਆ ਜਾ ਰਿਹਾ। ਸਮਾਜ ਵਿੱਚ ਇਹ ਗਲਤੀ ਹੈ ਸਾਡੇ ਵਿੱਚ, ਅਸੀਂ ਕਹਿੰਦੇ ਹਾਂ ਸਮਾਜ ਦਾ ਸੁਧਾਰ ਕਰੋ, ਬੜੀਆਂ ਸੰਸਥਾਵਾਂ ਬਣੀਆਂ ਨੇ, ਬੜੀਆਂ ਸੁਸਾਇਟੀਆਂ ਨੇ ਜਿਨ੍ਹਾਂ ਨੂੰ ਕਿਹਾ ਜਾਂਦਾ ਵੀ ਸਮਾਜ ਦਾ ਸੁਧਾਰ ਕਰਨਗੇ। ਸਮਾਜ ਦਾ ਸੁਧਾਰ ਵੱਡੇ ਬੰਦਿਆਂ ਤੋਂ ਸ਼ੁਰੂ ਨਹੀਂ ਕੀਤਾ ਜਾ ਸਕਦਾ, ਸਮਾਜ ਦਾ ਸੁਧਾਰ ਤੇ ਜਦੋਂ ਬੱਚਾ ਜਨਮ ਲੈਂਦਾ ਉਹਨੂੰ ਸੰਸਾਰ ਦੀ ਸਾਰੀ ਅਸੀਂ ਸਿੱਖਿਆ ਦਿੰਦੇ ਹਾਂ, ਧਰਮ ਦੀ ਤੇ ਸਿੱਖਿਆ ਸ਼ੁਰੂ ਵਿੱਚ ਆਉਂਦੀ ਕੋਈ ਨਹੀਂ, ਸਮਾਜ ਕਿੱਥੋਂ ਸੁਧਰ ਜਾਏਗਾ, ਨਹੀਂ ਸੁਧਰ ਸਕਦਾ। ਜਿੰਨਾ ਚਿਰ ਆਦਮੀ ਅਧਿਆਤਮਵਾਦੀ ਨਹੀਂ ਹੁੰਦਾ, ਖਿਆਲ ਰੱਖਣਾ, ਸਮਾਜ ਸੁਧਾਰਕਾਂ ਨੂੰ ਇਹ ਗੱਲ ਚੰਗੀ ਤਰ੍ਹਾਂ ਪੜਚੋਲ ਕਰ ਲੈਣੀ ਚਾਹੀਦੀ। ਜਿਹੜੇ ਵੱਡੇ ਵੱਡੇ ਲੈਕਚਰ ਦਿੰਦੇ ਸਮਾਜ ਸੁਧਾਰ ਤੇ, ਉਹਨਾਂ ਨੂੰ ਇਹ ਜਿਹੜੇ ਟ੍ਰੈਕਟ ਛਾਪ ਛਾਪ ਕੇ ਵੰਡ ਰਹੇ ਹਾਂ, ਇਹਦੀ ਬਜਾਏ ਇੱਧਰ ਧਿਆਨ ਦੇਣਾ ਚਾਹੀਦਾ ਕਿ ਜਦੋਂ ਬੱਚਾ ਸਾਡੇ ਘਰ ਵਿੱਚ ਜਨਮ ਲੈਂਦਾ ਅਸੀਂ ਪਹਿਲਾਂ ਤਾਂ ਅਸੀਂ ਖੁਦ ਹੀ ਧਾਰਮਿਕ ਨਹੀਂ ਤਾਂ ਜਿਉਂ ਹੀ ਉਹ ਜਨਮ ਲੈਂਦਾ ਉਹਨੂੰ ਚਲਾਕੀ ਸਿਖਾਈ ਜਾਂਦੀ ਉਹਨੂੰ ਧੋਖਾ ਦੇਣ ਦੀ ਜਾਚ ਸਿਖਾਈ ਜਾਂਦੀ ਉਹਨੂੰ ਦੂਸਰੇ ਲੋਕਾਂ ਦੀ ਜੇਬ ਕੱਟਣ ਦੀ ਜਾਚ ਸਿਖਾਈ ਜਾਂਦੀ ਮੈਂ ਧਨੀ ਕਿਵੇਂ ਹੋਣਾ ਹੈ ਸਾਡੀ ਪ੍ਰਾਪਰਟੀ ਕਿਵੇਂ ਵਧੇ ਤਾਂ ਇਹ ਸਾਰਾ ਕੁਝ ਉਹਦੇ ਦਿਮਾਗ ਵਿੱਚ ਖੋਪਰੀ ਵਿੱਚ ਠੋਕ ਦਿੱਤਾ ਜਾਂਦਾ ਬਚਪਨ ਵਿੱਚ ਉਸ ਵੇਲੇ ਉਹਨੂੰ ਧਰਮ ਦੀ ਸਿੱਖਿਆ ਜਿਵੇਂ ਜਿਵੇਂ ਸੰਸਾਰ ਦੀ ਦੇਣੀ ਸੀ ਕਿ ਸੰਸਾਰ ਵਿੱਚ ਇਸ ਤਰ੍ਹਾਂ ਵਿਚਰਨਾ ਹੈ ਸੰਸਾਰ ਵਿੱਚ ਇਸ ਤਰ੍ਹਾਂ ਰਹਿਣਾ ਹੈ ਉਹਦੇ ਬਿਲਕੁਲ ਨਾਲ ਨਾਲ ਧਰਮ ਦੀ ਵੀ ਸਿੱਖਿਆ ਦੇਣੀ ਚਾਹੀਦੀ ਸੀ ਪਰ ਧਰਮ ਦੀ ਸਿੱਖਿਆ ਬੰਦ ਕਰ ਦਿੱਤੀ। ਸੱਚਾਈ ਹੈ ਦੁਨੀਆਂ ਦੇ ਮਾਂ ਬਾਪ ਆਪਣੇ ਬੱਚਿਆਂ ਨੂੰ ਬਹੁਤੇ ਗੂੜੇ ਧਾਰਮਿਕ ਨਹੀਂ ਹੋਣ ਦੇਣਾ ਚਾਹੁੰਦੇ ਇਹ ਇੱਕ ਸੱਚਾਈ ਹੈ। ਬੱਚਾ ਥੋੜ੍ਹਾ ਜਿਹਾ ਧਾਰਮਿਕ ਰਹੇ ਥੋੜ੍ਹਾ ਜਿਹਾ ਗੁਰਦੁਆਰੇ ਜਾਏ ਮੱਥਾ ਟੇਕਣ ਦੀ ਜਾਚ ਉੱਥੋਂ ਮੰਗ ਲਵੇ ਕੀ ਚਾਹੀਦਾ ਅੱਜ ਦੇ ਦਿਨ ਵਾਸਤੇ ਇਹ ਸਿਖਾਇਆ ਜਾਂਦਾ ਹੈ। ਜੇ ਕਿਤੇ ਉਹ ਬੱਚਾ ਥੋੜ੍ਹਾ ਜਿਹਾ ਸਵੇਰੇ ਉੱਠਣਾ ਸ਼ੁਰੂ ਕਰਦਾ ਨਾ ਥੋੜ੍ਹਾ ਜਿਹਾ ਬਾਣੀ ਵੱਲ ਉਹਦਾ ਰੁਝਾਨ ਵੱਧ ਜਾਏ ਅਤੇ ਮਾਂ ਬਾਪ ਨੂੰ ਫਿਕਰ ਪੈ ਜਾਂਦਾ ਵੀ ਕਿਤੇ ਇਹ ਧਾਰਮਿਕ ਨਾ ਹੋ ਜਾਏ ਇਹ ਸੱਚਾਈ ਹੈ ਨਹੀਂ ਹੋਣ ਦੇਣਾ ਚਾਹੁੰਦੇ ਕਿਉਂਕਿ ਆਪ ਹੀ ਨਹੀਂ ਉਹਨਾਂ ਨੂੰ ਆਪ ਵੀ ਖਤਰਾ ਹੈ ਉਹਨਾਂ ਨੂੰ ਪਤਾ ਹੈ ਜੇ ਇਹਨਾਂ ਵਿੱਚ ਧਰਮ ਆ ਗਿਆ ਤੇ ਇਹ ਬੱਚਾ ਹੈ ਇਹਨੇ ਚੁੱਪ ਨਹੀਂ ਕਰਨਾ ਇਹਨੇ ਖੜੇ ਹੋ ਕੇ ਸਵੇਰੇ ਪੁੱਛ ਲੈਣਾ ਬਈ ਆਹ ਤੁਸੀਂ ਕੇਸ ਕਿਉਂ ਕੱਟਦੇ ਹੋ ਸ਼ਰਾਬ ਕਿਉਂ ਪੀਂਦੇ ਹੋ। ਇਸ ਕਰਕੇ ਬਹੁਤੇ ਗੂੜੇ ਧਾਰਮਿਕ ਅਸੀਂ ਆਪਣੇ ਬੱਚਿਆਂ ਨੂੰ ਅਸੀਂ ਕਹਿੰਦੇ ਹਾਂ ਬੱਚੇ ਧਾਰਮਿਕ ਨੇ ਹੋਣ ਹੀ ਨਹੀਂ ਦੇਣਾ ਚਾਹੁੰਦੇ ਉਹਨਾਂ ਨੂੰ ਉਹ ਫਿਰ ਜਵਾਬ ਮੰਗਣਗੇ ਸਾਡੇ ਸਾਰੀਆਂ ਗੱਲਾਂ ਦਾ ਜਵਾਬ ਮੰਗਣਗੇ ਤਾਂ ਸਮਾਜ ਦਾ ਸੁਧਾਰ ਬੇਨਤੀ ਕਰ ਰਿਹਾ ਸਾਂ ਗਲਤ ਰਾਹਾਂ 'ਤੇ ਤੁਰ ਕੇ ਸਾਡੇ ਤੋਂ ਪਹਿਲਾਂ ਕਈ ਗਏ ਗੁਰੂ ਸਾਹਿਬ ਨੇ ਬਚਨ ਕੀਤੇ ਕਿ ਕਾਹੇ ਰੇ ਨਰ ਗਰਬ ਕਰਤ ਹੋ ਬਿਣ ਸਜਾਏ ਝੂਠੀ ਦੇਹੀ ਮੇਰੀ ਮੇਰੀ ਕੈਰੋਂ ਕਰਤੇ ਵੱਡੇ ਵੱਡੇ ਲੋਕ ਗਿਣ ਦਿੱਤੇ ਜਿਨ੍ਹਾਂ ਨੇ ਧੂੰ ਨੂੰ ਹੱਥ ਪਾ ਕੇ ਧੂੰਏ ਦੁਆਰਾ ਅੱਗ ਵਿੱਚੋਂ ਨਿਕਲਣ ਦਾ ਯਤਨ ਕੀਤਾ ਸੀ ਜਿਨ੍ਹਾਂ ਨੇ ਦੇਹ ਦੁਆਰਾ ਸੁੱਖ ਲੈਣ ਜੀਵਨ ਦੀ ਪ੍ਰਾਪਤੀ ਲੱਭਣ ਦਾ ਯਤਨ ਕੀਤਾ ਸੀ ਉਹਨਾਂ ਦੀ ਉਦਾਹਰਣ ਦਿੱਤੀ ਮੇਰੀ ਮੇਰੀ ਕੈਰੋਂ ਕਰਤੇ ਦੁਰਯੋਧਨ ਸੇ ਭਾਈ ਬਾਰਾਂ ਜੋਜਨ ਛਤਰ ਚਲੈ ਥਾ ਦੇਖੀ ਗਿਰਜਨ ਖਾਈ ਸਰਬ ਸੁਣ ਕੀ ਲੰਕਾ ਹੋਤੀ ਰਾਵਣ ਸੇ ਅਧਕਾਈ ਕਹਾਂ ਭਇਓ ਦਰ ਬਾਂਧੇ ਹਾਥੀ ਖਿਨ ਮੈਂ ਭਈ ਪਰਾਈ। ਇਸ ਤਰ੍ਹਾਂ ਭਾਈ ਗੁਰਦਾਸ ਜੀ ਨੇ ਕਿਹਾ ਕਿ ਗਲਤ ਰਾਹ ਤੋਂ ਜਿਹੜਾ ਮੋੜ ਦੇ ਜਿੱਥੇ ਅਸੀਂ ਗਲਤ ਜਾ ਰਹੇ ਸੀ ਅਤੇ ਜਿੱਥੇ ਜਿੱਥੇ ਅਸੀਂ ਗਲਤ ਜਾ ਰਹੇ ਹਾਂ ਕੋਈ ਬਾਹਰਲੀ ਸੜਕ ਨਹੀਂ ਕੋਈ ਬਾਹਰਲੀ ਗਲੀ ਨਹੀਂ ਇਹ ਸਰੀਰ ਦੇ ਵਿੱਚ ਅਸੀਂ ਜਿਹੜਾ ਗਲਤ ਜੀਵਨ ਜੀ ਰਹੇ ਹਾਂ ਸਤਿਗੁਰੂ ਨੇ ਉਹਨਾਂ ਰਸਤਿਆਂ ਤੋਂ ਸਾਨੂੰ ਰੋਕ ਦਿੱਤਾ ਪਰ ਸਾਡੇ ਕਈ ਜਨਮਾਂ ਦੇ ਅਭਿਆਸ ਅਤੇ ਸਾਡੇ ਸਮਾਜ ਵਿੱਚ ਇਹ ਸਿਖਾਇਆ ਜਾਂਦਾ ਹੈ ਕਿ ਕਿਵੇਂ ਤੁਸੀਂ ਧਰਮ ਤੋਂ ਦੂਰ ਰਹਿਣਾ ਸੱਚਾਈ ਹੈ। ਸਮਾਜ ਵਿੱਚ ਇੱਕ ਕਲਾਸ ਲੱਗਦੀ ਹੈ ਸਿਖਾਇਆ ਜਾਂਦਾ ਉੱਥੇ ਤੁਸੀਂ ਧਰਮ ਤੋਂ ਕਿਵੇਂ ਦੂਰ ਹੋਣਾ ਹੈ ਗੁਰੂ ਤੋਂ ਦੂਰ ਕਿਵੇਂ ਰਹਿਣਾ ਇੱਥੇ ਸਿਖਾਇਆ ਜਾਂਦਾ ਹੈ ਕਿ ਗੁਰੂ ਦੇ ਨੇੜੇ ਕਿਵੇਂ ਹੋਣਾ ਹੈ। ਤਾਂ ਬੇਨਤੀ ਕਰ ਰਿਹਾ ਸੀ ਗੁਰਪ੍ਰਸਾਦ ਦੇ ਅਰਥ ਨੇ ਗੁਰੂ ਦੀ ਕਿਰਪਾ ਦੁਆਰਾ ਹੀ ਜੋ ਕੁਝ ਇਸ ਪਹਿਲੇ ਲਫ਼ਜ਼ਾਂ ਵਿੱਚ ਪਰਮਾਤਮਾ ਦਾ ਸਰੂਪ ਬਿਆਨ ਕੀਤਾ ਗਿਆ ਉਹਨੂੰ ਪਾਉਣਾ ਹੈ ਤਾਂ ਹੋਰ ਕੋਈ ਰਾਹ ਨਹੀਂ ਗੁਰੂ ਤੋਂ ਬਿਨਾਂ ਤੈਨੂੰ ਕੋਈ ਰਾਹ ਨਹੀਂ ਦੱਸ ਸਕਦਾ ਅਤੇ ਖੋਜ ਤੂੰ ਉਸੇ ਚੀਜ਼ ਨੂੰ ਰਿਹਾ ਜਿਹੜੀ ਗੁਰੂ ਸਾਹਿਬ ਨੇ ਬਾਣੀ ਵਿੱਚ ਦੱਸੀ ਹੈ। ਆਹ ਜਿਹੜਾ ਪਹਿਲੇ ਲਫ਼ਜ਼ ਨੇ ਨਾ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਆਹ ਜਿਹੜੇ ਦੋ ਲਫ਼ਜ਼ ਨੇ ਨਿਰਭਉ ਅਤੇ ਨਿਰਵੈਰ ਜਿਸ ਬੰਦੇ ਦੇ ਜੀਵਨ ਵਿੱਚ ਇਹ ਦੋ ਚੀਜ਼ਾਂ ਆ ਗਈਆਂ ਸੁੱਖ ਉਹਦੇ ਕੋਲ ਆਪਣੇ ਆਪ ਆ ਗਿਆ ਭੈ ਕਾਹਦਾ ਹੈ ਦੁੱਖ ਕਾਹਦਾ ਡਰ ਹੀ ਹੈ ਨਾ ਜੀਵਨ ਵਿੱਚ ਡਰ ਇਹ ਹੀ ਹੈ ਵੀ ਜੋ ਕੁਝ ਮੇਰੇ ਕੋਲ ਹੈ ਕਿਤੇ ਖੁਸ਼ ਨਾ ਜਾਏ ਇਹ ਹੀ ਡਰ ਸਤਾ ਰਿਹਾ ਅਤੇ ਵੈਰ ਕਿਹਦੇ ਨਾਲ ਹੈ ਜਿਹਦੇ ਕੋਲ ਮੇਰੇ ਨਾਲੋਂ ਜ਼ਿਆਦਾ ਹੈ। ਜਿੱਦਣ ਨਿਰਭਉ ਨਾਲ ਬੰਦਾ ਜੁੜ ਗਿਆ ਸੁੱਖ ਆਪਣੇ ਆਪ ਆਏਗਾ ਕਿਉਂਕਿ ਕੋਈ ਖਵਾਹਿਸ਼ ਹੀ ਨਹੀਂ ਕੋਈ ਪਰਵਾਹ ਹੀ ਨਹੀਂ ਹੈ ਸਭ ਕੁਝ ਸੌਂਪ ਹੀ ਦਿੱਤਾ ਹੈ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗ ਹੈ ਮੇਰਾ ਦੁੱਖ ਤੇ ਇਸੇ ਚੀਜ਼ ਦਾ ਵੀ ਕਿਵੇਂ ਕਰਾਂਗੇ ਕੀ ਹੋਵੇਗਾ ਅਤੇ ਅੱਜ ਕੱਲ੍ਹ ਦਾ ਮਨੁੱਖ ਤੇ ਹੁਣ ਤਾਂ ਤੁਸੀਂ ਧਿਆਨ ਦੇਣਾ ਵੀ ਜਿਹੜੇ ਮਨੋਵਿਗਿਆਨਿਕ ਉਹ ਕਹਿ ਰਹੇ ਨੇ ਧਿਆਨ ਦਿਓ ਕਿ ਜਿਹੜੀ ਚਿੰਤਾ ਦਾ ਰੋਗ ਹੈ ਨਾ ਅੱਜ ਡਿਪਰੈਸ ਹੈ ਜਿਹੜਾ ਜਿਹੜਾ ਬੰਦੇ ਦਾ ਦਿਮਾਗ ਸਟਰੈਸ ਹੋ ਗਿਆ, ਦਬਾਵ ਥੱਲੇ ਆ ਗਿਆ, ਇਹ ਜਿਹੜੀ ਬਿਮਾਰੀ ਉਹ ਕਹਿੰਦੇ ਨੇ ਕਿ ਕਿਸ਼ੋਰ ਅਵਸਥਾ ਦੇ ਬੱਚਿਆਂ ਨੂੰ ਸਭ ਤੋਂ ਜ਼ਿਆਦਾ ਦੂਸਰੀ ਉਮਰ ਵਾਲਿਆਂ ਨਾਲ 12 ਸਾਲ ਤੋਂ ਲੈ ਕੇ 16 17 ਸਾਲ ਤੱਕ ਜਿਹੜਾ ਡਿਪਰੈਸ਼ਨ ਹੈ ਜਾਂ ਦਿਮਾਗ ਦੇ ਉੱਤੇ ਦਬਾਵ ਹੈ, ਚਿੰਤਾ ਹੈ, ਇਹ ਇਸ 12 ਤੋਂ 17 ਸਾਲ ਦੇ ਬੱਚਿਆਂ ਵਿੱਚ ਸਭ ਤੋਂ ਜ਼ਿਆਦਾ ਆ ਰਿਹਾ ਹੈ, ਕਿਉਂਕਿ ਉਹਨਾਂ ਨੂੰ ਜਨਮ ਲੈਂਦਿਆਂ ਸਾਰ ਤ੍ਰਿਸ਼ਨਾ ਦੀ ਅੱਗ ਅੰਦਰ ਬਲ ਪੈਂਦੀ ਹੈ। ਹਰ ਇੱਕ ਦੌੜਿਆ ਫਿਰਦਾ ਕੀ ਬਣੇਗਾ, ਸਿਖਾਇਆ ਵੀ ਉਹਨਾਂ ਨੂੰ ਇਹ ਜਾਂਦਾ ਤੁਸੀਂ ਭੁੱਖੇ ਮਰ ਜਾਓਗੇ, ਤੁਹਾਡੇ ਕੋਲ ਕੁਝ ਨਹੀਂ ਰਹਿਣਾ, ਕੁਝ ਖੋਹ ਲਓ ਸੰਸਾਰ ਵਿੱਚੋਂ, ਇਕੱਠਾ ਕਰ ਲਓ ਕੁਝ ਜਾਇਜ਼ ਨਜਾਇਜ਼ ਤਰੀਕੇ ਦੇ ਨਾਲ, ਤਾਂ ਉਹਨਾਂ ਦੇ ਅੰਦਰ ਇਹ ਤ੍ਰਿਸ਼ਨਾ ਵੱਡਾ ਰੋਗ ਲੱਗਾ। ਆਨੰਦ ਸਾਹਿਬ ਉਹਨਾਂ ਦੇ ਵਿੱਚ ਇਸ ਰੋਗ ਨੂੰ ਜਗਾਉਣ ਵਾਸਤੇ ਹਵਾ ਦਿੱਤੀ ਜਾਂਦੀ ਕਿ ਤੁਸੀਂ ਹੋਰ ਤ੍ਰਿਸ਼ਨਾਲੂ ਹੋ ਜਾਓ, ਹੋਰ ਤ੍ਰਿਸ਼ਨਾਲੂ ਹੋ ਜਾਓ। ਤ੍ਰਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨੋ ਵਿਸਾਰਿਆ, ਮੌਤ ਭੁੱਲ ਗਈ, ਵੀ ਇਹ ਤਾਂ ਹੈ ਹੀ ਕੁਝ ਨੇ ਜਿਹਨੂੰ ਤੂੰ ਸਮਝਣਾ। ਗੁਰੂ ਸਾਹਿਬ ਨੇ ਇੱਕ ਦੂਜਾ ਰਸਤਾ ਵਿਕਾਸ ਦਾ ਦੱਸਿਆ। ਇਹ ਜਿਹੜੀ ਮੈਂ ਵਿਚਾਰ ਸਾਂਝੀ ਕਰ ਰਿਹਾ ਗੁਰੂ ਗ੍ਰੰਥ ਸਾਹਿਬ ਜੀ ਦੇ ਤਕਰੀਬਨ 1430 ਅੰਗਾਂ ਵਿੱਚ 1200 ਅੰਗਾਂ ਵਿੱਚ ਮੌਤ ਦੀ ਵਿਆਖਿਆ ਕੀਤੀ ਗਈ। ਉਹਦਾ ਕਾਰਨ ਹੈ ਕਿ ਬੰਦਾ ਸੰਸਾਰ ਤੋਂ ਤ੍ਰਿਸ਼ਨਾ ਤੋਂ ਘਟੇ, ਇਹਦੇ ਮਨ ਵਿੱਚ ਵਿਕਾਸ ਦਾ ਵੀ ਰਾਹ ਹੈ। ਗੁਰੂ ਸਾਹਿਬ ਨੇ ਉਹ ਰਾਹ ਦੱਸਿਆ, ਸੰਸਾਰ ਨਾਲ ਚੰਬੜ ਨਾ ਤੇ ਕੰਮ ਕਰ, ਸੰਸਾਰ ਵਿੱਚ ਵਿਕਾਸ ਵੀ ਕਰ, ਪਰ ਉਹ ਰਸਤਾ ਦੂਜਾ ਹੈ, ਉਹ ਵੀ ਨਾਲ ਨਾਲ ਕਰਨਾ। ਪਰ ਹਜ਼ੂਰ ਨੇ ਬਚਨ ਕੀਤੇ, ਜਿਹੜੀ ਮੈਂ ਬੇਨਤੀ ਕਰ ਰਿਹਾ ਸਾਂ ਕਿ ਇਸ ਸਮਾਜ ਦੇ ਅੰਦਰ ਇਸ ਕਰਤੇ ਪੁਰਖ ਤੋਂ ਟੁੱਟ ਕੇ ਬੰਦਾ ਨਾ ਨਿਰਭਉ ਰਿਹਾ ਨਾ ਨਿਰਵੈਰ, ਵੈਰ ਉਹਦੇ ਵਿੱਚ ਜਾਗ ਪਿਆ ਇੱਕ ਦੂਜੇ ਨਾਲ, ਜਿਹੜਾ ਅੱਗੇ ਨਿਕਲਦਾ ਉਹਦੇ ਨਾਲ ਦੁੱਖ, ਉਹਦੇ ਨਾਲ ਵੈਰ, ਉਹਦੇ ਨਾਲ ਤ੍ਰਿਸ਼ਨਾ। ਜਿਹੜਾ ਸਾਡੇ ਕੋਲ ਆ ਗਿਆ, ਜਿਨ੍ਹਾਂ ਦੇ ਕੋਲ ਹੈ ਉਹ ਡਰ ਥੱਲੇ ਨੇ, ਕੋਈ ਆ ਨਾ ਜਾਏ, ਕੋਈ ਮੰਗ ਨਾ ਲਵੇ ਕਿਤੇ ਕਿਤੇ ਮੇਰੇ ਤੋਂ ਖੁਸ਼ ਨਾ ਜਾਏ, ਉਹ ਉਹਨੂੰ ਫੜ ਕੇ ਬੈਠਾ ਹੈ। ਜਿਹਦੇ ਕੋਲ ਨਹੀਂ ਉਹ ਦੂਸਰਿਆਂ ਨਾਲ ਈਰਖਾ ਕਰੀ ਜਾ ਰਿਹਾ। ਦੋਵੇਂ ਹੀ ਬੰਦੇ ਧਾਰਮਿਕ ਬਿਰਤੀ ਵਾਲੇ ਨਹੀਂ ਹੁੰਦੇ, ਜਿਹੜਾ ਭੈ ਵਿੱਚ ਰਹਿੰਦਾ ਹੈ ਤੇ ਜਿਹੜਾ ਵੈਰ ਵਿੱਚ ਰਹਿੰਦਾ ਹੈ। ਭੈ ਵਿੱਚ ਉਹ ਰਹੇਗਾ ਜਿਹਦੇ ਕੋਲ ਸਭ ਕੁਝ ਹੈ, ਵੈਰ ਵਿੱਚ ਉਹ ਰਹੇਗਾ ਜਿਹਦੇ ਕੋਲ ਕੁਝ ਨਹੀਂ। ਉਹਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਇੱਕ ਸ਼ਬਦ ਪੜ੍ਹ ਕੇ ਕਹਿ ਦੇ ਵੀ ਮੇਰਾ ਗੁਰੂ ਗਰੀਬ ਨਿਵਾਜ ਹੈ, ਮੈਂ ਗਰੀਬ ਹਾਂ ਇਸ ਕਰਕੇ ਮੈਂ ਹੀ ਸਿੱਖ ਹਾਂ, ਨਹੀਂ। ਉਹ ਗਰੀਬੀ ਉਹਦੀ ਮਜਬੂਰੀ ਵੀ ਹੋ ਸਕਦੀ ਹੈ, ਉਹਦੇ ਭਾਗ ਲੜੀ ਵਿੱਚ ਗਰੀਬੀ ਲਿਖੀ ਹੋ ਸਕਦੀ, ਉਸ ਤਰ੍ਹਾਂ ਰਹਿਣਾ ਪਏ। ਤਾਂ ਧਰਮ ਦਾ ਜਿਹੜਾ ਗਰੀਬੀ ਅਮੀਰੀ ਨਾਲ ਕੋਈ ਸੰਬੰਧ ਨਹੀਂ ਹੈ, ਧਰਮ ਇੱਕ ਵੱਖਰੀ ਦਸ਼ਾ ਹੈ। ਕਈ ਵਾਰੀ ਗਰੀਬੀ ਦੇ ਵਿੱਚ ਬੰਦਾ ਵੈਰ ਕਰਨ ਲੱਗ ਪੈਂਦਾ ਦੂਸਰੇ ਨਾਲ, ਕਈ ਵਾਰੀ ਅਮੀਰੀ ਦੇ ਵਿੱਚ ਬੰਦਾ ਭੈ ਵਿੱਚ ਆ ਜਾਂਦਾ ਵੀ ਮੇਰੇ ਕੋਲੋਂ ਖੁਸ਼ ਨਾ ਜਾਏ। ਤਾਂ ਇਹ ਜਿਹੜਾ ਐਸਾ ਸੁਭਾਵ, ਸਤਿਗੁਰੂ ਨੇ ਬਚਨ ਕੀਤੇ ਕਿ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਹੁੰਦਾ, ਗੁਰੂ ਦੀ ਕਿਰਪਾ ਤੋਂ ਬਿਨਾਂ ਇਸ ਰਾਹ ਤੇ ਕੋਈ ਵੀ ਮਨੁੱਖ ਇੱਕ ਕਦਮ ਨਹੀਂ ਤੁਰ ਸਕਦਾ। ਹੁਣ ਇਹਨਾਂ ਅੱਖਰਾਂ ਨੂੰ ਸਮਝਣ ਦਾ ਯਤਨ ਕਰੀਏ। ਸਤਿਗੁਰੂ ਨੇ ਪਰਮਾਤਮਾ ਦਾ ਇੱਕ ਨਾਮ ਇੱਥੇ ਕਿਹਾ ਵੀ ਉਹ ਕਰਤਾ ਪੁਰਖ ਹੈ। ਕਰਤਾ ਦਾ ਅਰਥ ਸਿਰਜਣ ਕਰਨ ਵਾਲਾ, ਬਣਾਉਣ ਵਾਲਾ, ਪੁਰਖ ਦਾ ਅਰਥ ਹੈ ਸਮਾਇਆ ਹੋਇਆ ਸਾਰਿਆਂ ਦੇ ਵਿੱਚ, ਘੁਲਿਆ ਹੋਇਆ ਸਾਰਿਆਂ ਵਿੱਚ, ਕਰਨ ਵਾਲਾ ਵੀ ਹੈ ਤੇ ਵਿੱਚ ਸਮਾਇਆ ਵੀ ਹੋਇਆ। ਜਪਦਿਆਂ ਜਪਦਿਆਂ ਉਹਦੇ ਨਾਮ ਨੂੰ ਇੱਕ ਦਿਨ ਬੰਦਾ ਅੰਦਰੋਂ ਵੇਖ ਲੈਂਦਾ ਵੀ ਮੈਨੂੰ ਕਿਸੇ ਬਣਾਇਆ, ਉਹਦੇ ਹੱਥਾਂ ਨੂੰ ਪਹਿਚਾਨਣ ਲੱਗ ਪੈਂਦਾ। ਇਹ ਸਾਰੀ ਕਾਇਨਾਤ ਜਿਹੜੀ ਬਣੀ ਹੋਈ ਹੈ, ਮਨੁੱਖੀ ਸਰੀਰ ਬਣੇ ਨੇ, ਰੁੱਖ ਬਣੇ ਨੇ, ਬਿਰਖ ਬਣੇ ਨੇ, ਸਭ ਕੁਝ ਬਣਿਆ, ਇਹ ਕਿੰਨੇ ਬਣਾਇਆ, ਬਣਾਉਣ ਵਾਲਾ ਕੌਣ ਹੈ? ਇਹ ਤੇ ਪਰਮਾਤਮਾ ਦੀ ਉਦਾਹਰਨ ਹੈ, ਹੋਰ ਕੋਈ ਵੀ ਉਹਦੀ ਉਦਾਹਰਨ ਨਹੀਂ ਦਿੱਤੀ ਜਾ ਸਕਦੀ। ਲੋਕ ਕਹਿੰਦੇ ਨੇ ਰੱਬ ਦੀ ਕੋਈ ਉਦਾਹਰਨ ਹੈ? ਰੱਬ ਬਾਰੇ ਕੁਝ ਕਿਹਾ ਜਾ ਸਕਦਾ ਵੀ ਉਹ ਕਿਤੇ ਹੈ, ਜਿਹਦੀ ਇੰਨੀ ਵਿਆਖਿਆ ਚੱਲਦੀ ਹੈ, ਉਹਦਾ ਸਬੂਤ ਵੀ ਹੈ ਕੋਈ, ਉਹਦੇ ਬਾਰੇ ਕੋਈ ਸਬੂਤ ਮਿਲਦਾ ਵੀ ਕਿਤੇ ਹੈ? ਬਾਹਰੋਂ ਕੋਈ ਸਬੂਤ ਨਹੀਂ ਮਿਲਦਾ। ਭਗਤ ਜੀ ਨੇ ਆਪ ਕਿਹਾ ਪਰਮਾਤਮਾ ਦਾ ਰਾਹ ਇਸ ਤਰ੍ਹਾਂ ਦਾ ਜਿਵੇਂ ਆਕਾਸ਼ ਵਿੱਚ ਪੰਛੀ ਉੱਡਦੇ ਨੇ, ਉਹਨਾਂ ਦੇ ਪੈਰ ਦੇ ਚਿੰਨ੍ਹ ਕੋਈ ਨਹੀਂ ਲੱਗਦੇ, ਜਿੱਥੋਂ ਲੰਘ ਜਾਂਦੇ ਨੇ ਕੋਈ ਪਤਾ ਨਹੀਂ ਲੱਗਦਾ ਇੱਥੋਂ ਕੌਣ ਨਿਕਲਿਆ। ਜਿਵੇਂ ਮੱਛੀ ਪਾਣੀ ਵਿੱਚੋਂ ਤੁਰਦੀ ਹੈ ਤੇ ਉੱਥੇ ਰਾਹ ਕੋਈ ਨਹੀਂ ਬਣਦਾ ਵੀ ਇੱਥੋਂ ਮੱਛੀ ਨਿਕਲ ਕੇ ਗਈ, ਉੱਥੇ ਕੋਈ ਮੱਛੀ ਦਾ ਰਾਹ ਨਹੀਂ, ਕੋਈ ਉਹਦਾ ਪਤਾ ਨਹੀਂ ਲੱਗਦਾ, ਇਸ ਤਰ੍ਹਾਂ ਦਾ ਰਾਹ ਹੈ। ਤਾਂ ਉਹਦੇ ਸਬੂਤ ਕੀ ਨੇ? ਸਤਿਗੁਰੂ ਨੇ ਬਚਨ ਕੀਤੇ, ਕਹਿਣ ਲੱਗੇ ਉਹ ਕਰਤਾ ਪੁਰਖ ਹੈ। ਇੱਥੇ ਸੰਸਾਰ ਵਿੱਚ ਜੋ ਕੁਝ ਬਣਿਆ ਹੈ ਆਖਰ ਤੇ ਉਹਦੇ ਪਿੱਛੇ ਕੋਈ ਬਣਾਉਣ ਵਾਲਾ ਵੀ ਹੈ ਨਾ, ਸਿਰਜਣਹਾਰ ਹੈ। ਸਤਿਗੁਰੂ ਨੇ ਬਚਨ ਕੀਤੇ, ਕਹਿਣ ਲੱਗੇ ਉਹ ਕਰਤਾ ਪੁਰਖ ਹੈ, ਇੱਥੇ ਸੰਸਾਰ ਵਿੱਚ ਜੋ ਕੁਝ ਬਣਿਆ ਹੈ ਆਖਰ ਤੇ ਉਹਦੇ ਪਿੱਛੇ ਕੋਈ ਬਣਾਉਣ ਵਾਲਾ ਵੀ ਹੈ ਨਾ, ਸਿਰਜਣਹਾਰ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜਿੱਥੇ ਉਹਨੂੰ ਕਰਤਾ ਕਿਹਾ, ਉੱਥੇ ਜਿਹੜਾ ਪਹਿਲਾ ਨਗਰ ਵਸਾਇਆ ਉਹਦਾ ਨਾਮ ਰੱਖਿਆ ਸੀ ਕਰਤਾਰਪੁਰ। ਜਦੋਂ ਪਹਿਲਾ ਨਗਰ ਆਰੰਭ ਹੋਇਆ, ਸਿੱਖੀ ਮੰਡਲ ਦੇ ਅੰਦਰ ਨਗਰਾਂ ਦੀ ਆਰੰਭਤਾ ਹੋਈ ਤਾਂ ਪਹਿਲੇ ਨਗਰ ਦਾ ਨਾਮ ਰੱਖਿਆ ਗਿਆ ਕਰਤਾਰਪੁਰ, ਜੋ ਪਾਕਿਸਤਾਨ ਵਿੱਚ ਹੈ। ਇੱਥੇ ਹਜ਼ੂਰ ਪਹਿਲੀ ਵਾਰੀ ਆਏ, ਇੱਕ ਬੜੇ ਵੱਡੇ ਜ਼ਿਮੀਦਾਰ ਦਾ ਇਲਾਕਾ ਸੀ। ਸਤਿਗੁਰੂ ਬਾਹਰ ਬੈਠ ਗਏ, ਖੇਤਾਂ ਵਿੱਚ ਕਿਤੇ ਚਾਰ ਰੁੱਖ ਸਨ, ਉਹਨਾਂ ਦੀ ਛਾਂ ਬੈਠ ਗਏ ਭਾਈ ਮਰਦਾਨਾ ਨਾਲ, ਅਤੇ ਬੜੇ ਲੰਬੇ ਚੌੜੇ ਇੱਥੇ ਖੇਤ ਸਨ। ਕਿਵੇਂ ਇਹਦਾ ਨਾਮ ਕਰਤਾਰਪੁਰ ਰੱਖਿਆ? ਸਤਿਗੁਰੂ ਬੈਠ ਗਏ, ਭਾਈ ਮਰਦਾਨੇ ਨੇ ਰਬਾਬ ਖੋਲ੍ਹੀ ਅਤੇ ਕੀਰਤਨ, ਉਹਨਾਂ ਦਾ ਨਿੱਤ ਦਾ ਕਰਮ ਸੀ, ਕੀਰਤਨ ਆਰੰਭ ਹੋ ਗਿਆ। ਕਹਿੰਦੇ ਨੇ ਸਵੇਰ ਤੋਂ ਕੀਰਤਨ ਸ਼ੁਰੂ ਹੋਇਆ, ਫਿਰ ਸ਼ਾਮ ਨੂੰ ਹੋਇਆ, ਫਿਰ ਸਵੇਰੇ, ਫਿਰ ਸ਼ਾਮ ਨੂੰ। ਉਸ ਜ਼ਿਮੀਦਾਰ ਦੀ ਘਰਵਾਲੀ ਜਿਹਦਾ ਨਾਮ ਦੋਦਾ ਸ਼ਾਹ ਸੀ, ਉੱਥੋਂ ਦੋ ਦਿਨ ਲੰਘੇ, ਵੇਖ ਕੇ ਹੈਰਾਨ ਹੋ ਗਈ ਵੀ ਇਹ ਜਿਹੜੇ ਦੋ ਫਕੀਰ ਨੇ ਕੱਲ੍ਹ ਦੇ ਇੱਕੋ ਥਾਂ 'ਤੇ ਬੈਠੇ ਹੋਏ ਨੇ, ਜਦੋਂ ਲੰਘਣੀ ਹੈ ਉਦੋਂ ਕੁਝ ਗਾਉਂਦੇ ਨੇ, ਅਤੇ ਜਦੋਂ ਇਹਨਾਂ ਦੀ ਆਵਾਜ਼ ਕੰਨ ਵਿੱਚ ਪੈਂਦੀ ਏ ਕਿ ਮਨ ਕਹਿੰਦਾ ਹੈ ਵੀ ਦੁਨੀਆਂ ਵਿੱਚ ਕਿਤੇ ਵੀ ਇਸ ਤਰ੍ਹਾਂ ਦਾ ਰਸ ਨਹੀਂ ਜਿਹੜਾ ਇਸ ਆਵਾਜ਼ ਵਿੱਚੋਂ ਆ ਰਿਹਾ ਹੈ, ਖਿੱਚ ਪੈਂਦੀ ਮਨ ਨੂੰ। ਦੋ ਦਿਨ ਤਾਂ ਲੰਘ ਗਈ, ਵੀ ਫਕੀਰ ਆਮ ਹੀ ਹੁੰਦੇ ਨੇ, ਉਦੋਂ ਵੀ ਧੋਖੇਬਾਜ਼ ਹੈ ਸਨ ਜਿਵੇਂ ਹੁਣ ਨੇ। ਧੋਖੇਬਾਜ਼ਾਂ ਤੋਂ ਵੀ ਇਹ ਧਰਤੀ ਕਦੀ ਖਾਲੀ ਨਹੀਂ ਰਹੀ ਅਤੇ ਸੱਚੇ ਸੰਤਾਂ ਤੋਂ ਵੀ ਇਹ ਧਰਤੀ ਕਦੀ ਖਾਲੀ ਨਹੀਂ ਰਹੀ, ਦੋਵੇਂ ਇਕੱਠੇ ਹੁੰਦੇ ਨੇ, ਧਿਆਨ ਰੱਖਣਾ। ਉਦੋਂ ਵੀ ਲੋਕ ਡਰਦੇ ਸਨ ਵੀ ਆਹ ਜਿਹੜੇ ਦੋ ਚਾਰ ਆਦਮੀ ਬੈਠੇ ਸਾਜ ਵਜਾ ਰਹੇ ਨੇ, ਗਾ ਰਹੇ ਨੇ, ਪਤਾ ਨਹੀਂ ਕੌਣ ਨੇ, ਕੋਈ ਜਾਦੂਗਰ ਤਾਂ ਨਹੀਂ, ਕਿਤੇ ਧੋਖਾ ਦੇ ਜਾਣਗੇ, ਕੀ ਪਤਾ ਕੌਣ ਜਾਦੂਗਰ ਨੇ, ਕਿਵੇਂ ਦੀ ਇਹਨਾਂ ਦੀ ਬਿਰਤੀ ਹੈ, ਕੀ ਕਰਨਾ ਚਾਹੁੰਦੇ। ਸੌ ਤਰ੍ਹਾਂ ਦੇ ਪਖੰਡ ਚੱਲਦੇ ਸੰਸਾਰ ਵਿੱਚ, ਇਸ ਲਈ ਉਹ ਅੰਦਰੋਂ ਡਰੀ ਸੀ ਤਾਂ ਦੂਰੋਂ ਲੰਘ ਜਾਂਦੀ। ਪਰ ਜਦੋਂ ਦੋ ਦਿਨ ਗੁਜ਼ਰ ਗਏ ਤੇ ਉਹ ਦੁੱਧ ਲੈ ਕੇ ਜਾ ਰਹੀ ਸੀ ਤਾਂ ਉਹਦੇ ਮਨ ਨੇ ਕਿਹਾ ਵੀ ਨਹੀਂ, ਇਹਨਾਂ ਦੇ ਵਿੱਚੋਂ ਤਾਂ ਕੋਈ ਨੂਰ ਦੇ ਦਰਸ਼ਨ ਹੁੰਦੇ ਨੇ, ਕੋਈ ਮਨ ਟਿਕਦਾ ਹੈ, ਕੋਈ ਮਨ ਨੂੰ ਤਸੱਲੀ ਮਿਲਦੀ ਹੈ, ਨੇੜੇ ਚਲੀ ਗਈ, ਦੁੱਧ ਰੱਖ ਦਿੱਤਾ, ਨਮਸਕਾਰ ਕੀਤੀ, ਬੈਠ ਗਈ, ਕੀਰਤਨ ਹੁੰਦਾ ਰਿਹਾ। ਅੱਜ ਉਸ ਦੋਦੇ ਸ਼ਾਹ ਦੀ ਘਰਵਾਲੀ ਨੂੰ ਉਹ ਸੁੱਖ ਮਿਲਿਆ, ਉਸ ਕੀਰਤਨ ਵਿੱਚੋਂ ਆਨੰਦ ਮਿਲਿਆ ਕਿ ਉਹਨੂੰ ਪ੍ਰਤੀਤ ਹੋਇਆ ਵੀ ਇੰਨੀ ਜ਼ਮੀਨ, ਇੰਨੀ ਜਾਇਦਾਦ, ਇੰਨਾ ਵੱਡਾ ਪਰਿਵਾਰ, ਇੰਨੇ ਵੱਡੇ ਸੁੱਖਾਂ ਵਿੱਚੋਂ ਕੁਝ ਨਹੀਂ ਮਿਲਿਆ ਜਿਹੜਾ ਅੱਜ ਇੱਥੇ ਮਿਲਿਆ ਹੈ। ਜਿੱਦਣ ਕਿਤੇ ਉਸ ਪਿਆਲੇ ਨੂੰ ਕਿਸੇ ਦਾ ਮੂੰਹ ਲੱਗ ਜਾਏ ਫਿਰ ਬਾਕੀ ਦੇ ਪਿਆਲੇ ਕਿੱਥੇ ਮਨੁੱਖ ਨੂੰ ਪਸੰਦ ਆਉਂਦੇ ਨੇ, ਫਿਰ ਤੇ ਉਹਨੂੰ ਬਾਕੀ ਦਾ ਸਾਰਾ ਜੀਵਨ ਫਿੱਕਾ ਫਿੱਕਾ ਹੀ ਲੱਗਦਾ, ਸੰਸਾਰ ਮਿੱਠਾ ਹੀ ਤਾਂ ਲੱਗਦਾ, ਇੱਥੇ ਮੂੰਹ ਲੱਗਾ ਹੀ ਕੋਈ ਨਹੀਂ ਅਜੇ। ਸੱਚਾਈ ਹੈ, ਸੰਸਾਰ ਦੇ ਬਹੁਤਾ ਮਿੱਠਾ ਲੱਗਣ ਦਾ ਕਾਰਨ ਹੀ ਇਹ ਜੇ ਦੇਖ ਲੈਣਾ, ਜੇ ਇੱਥੇ ਫਿੱਕਾ ਲੱਗਦਾ ਉੱਥੇ ਮਿੱਠਾ ਲੱਗਦਾ, ਇਹਦਾ ਮਤਲਬ ਅਜੇ ਜੋੜ ਬਣਿਆ ਕੋਈ ਨਹੀਂ। ਤਾਂ ਜਦੋਂ ਮਨ ਜੁੜਿਆ ਤੇ ਅੰਦਰੋਂ ਆਵਾਜ਼ ਆਈ, ਉੱਠਣਾ ਭੁੱਲ ਗਿਆ, ਸਮਾਂ ਭੁੱਲ ਗਿਆ, ਅੰਦਰ ਜਿਹੜਾ ਸੀ ਟਿਕ ਗਿਆ ਉਸ ਸ਼ਬਦ ਦੇ ਅੰਦਰ, ਤਾਂ ਦੂਰ ਕੰਮ ਕਰ ਰਿਹਾ ਸੀ ਉਹਦਾ ਘਰ ਵਾਲਾ, ਉਹਨੇ ਵੀ ਵੇਖਿਆ ਵੀ ਉਹ ਰਾਹ ਵਿੱਚ ਕੋਈ ਦੋ ਆਦਮੀ ਬੈਠੇ ਫਕੀਰ, ਉਹਨਾਂ ਕੋਲ ਬੈਠ ਗਏ, ਉਹ ਵੀ ਆ ਗਿਆ, ਬੈਠ ਗਏ, ਕੀਰਤਨ ਦੀ ਸਮਾਪਤੀ ਹੋ ਗਈ। ਇਹ ਨਾਮ ਕਿੱਥੋਂ ਟਿਕਿਆ ਜਿਹੜਾ ਭਾਈ ਵੀਰ ਸਿੰਘ ਜੀ ਨੇ ਲਿਖਿਆ? ਕੀਰਤਨ ਦੀ ਸਮਾਪਤੀ ਹੋਈ, ਹਜ਼ੂਰ ਨੇ ਵੇਖਿਆ, ਚੰਗੀ ਤਰ੍ਹਾਂ ਗੌਰ ਕੀਤੀ ਤਾਂ ਦੋਦਾ ਸ਼ਾਹ ਜਿਹੜਾ ਮੋਟੀ ਬੁੱਧੀ ਵਾਲਾ ਆਦਮੀ, ਆਮ ਤੌਰ ਤੇ ਇਹ ਖੋਜ ਕਰਨ ਵਾਲਿਆਂ ਦਾ ਇਹ ਤਜਰਬਾ ਹੈ ਕਿ ਮਨੁੱਖ ਦੀ ਬਨਾਵਟ ਹੀ ਇਸ ਤਰ੍ਹਾਂ ਦੀ ਇਹਦੇ ਦਿਮਾਗ ਦੀ ਕਿ ਬਹੁਤੀ ਜਲਦੀ ਪ੍ਰਭਾਵਿਤ ਨਹੀਂ ਹੁੰਦਾ, ਇਹ ਉਹਦੀ ਇੱਕ ਮਜਬੂਰੀ ਹੈ। ਜਿਹੜੀ ਇਸਤਰੀ ਹੈ ਉਹਦਾ ਦਿਮਾਗ ਜਿਹੜਾ ਇੰਨੀ ਭਾਵਨਾ ਨਾਲ ਭਰਿਆ ਹੁੰਦਾ ਵੀ ਭਾਵੁਕ ਜਲਦੀ ਹੋ ਜਾਂਦਾ, ਸ਼ਰਧਾ ਵਿੱਚ ਜਲਦੀ ਆਉਂਦਾ ਹੈ, ਪਰ ਉਹਦੇ ਵਿੱਚ ਦ੍ਰਿੜਤਾ ਦੀ ਕਮੀ ਹੁੰਦੀ ਹੈ। ਖਿਆਲ ਰੱਖਣਾ ਆਪਣੀਆਂ ਆਪਣੀਆਂ ਕਮੀਆਂ ਨੇ ਨਾ, ਦ੍ਰਿੜਤਾ ਉਹਦੇ ਵਿੱਚ ਘੱਟ ਹੈ, ਦ੍ਰਿੜਤਾ ਬੰਦੇ ਵਿੱਚ ਜ਼ਿਆਦਾ ਹੈ, ਪ੍ਰੇਮ ਇਹਦੇ ਵਿੱਚ ਕੋਈ ਨਹੀਂ। ਜੇ ਕਿਤੇ ਪ੍ਰੇਮ ਖੁੱਲ੍ਹ ਗਿਆ ਤਾਂ ਆਦਮੀ ਜਲਦੀ ਕਾਮਯਾਬ ਹੋਏਗਾ ਧਰਮ ਵਿੱਚ, ਸੱਚਾਈ ਹੈ। ਇਸ ਲਈ ਤੁਸੀਂ ਇਤਿਹਾਸ ਵੱਲ ਝਾਤੀ ਮਾਰ ਕੇ ਵੇਖੋ, ਇਤਿਹਾਸ ਦੇ ਵਿੱਚ ਬਹੁਤੇ ਮਨੁੱਖ ਜਲਦੀ ਕਾਮਯਾਬ ਹੋਏ ਨੇ, ਭਾਵੇਂ ਕਿ ਉਹ ਭਾਵੁਕ ਨਹੀਂ ਹੁੰਦੇ, ਬੜੇ ਸਖਤ ਹੁੰਦੇ ਨੇ। ਦੋਦਾ ਬੈਠ ਗਿਆ, ਉਹਦੀ ਘਰਵਾਲੀ ਸਤਿਗੁਰਾਂ ਨੇ ਪੁੱਛਿਆ ਕੌਣ ਹੋ, ਕਹਿਣ ਲੱਗੇ ਇਹ ਸਾਡੀ ਜ਼ਮੀਨ ਹੈ ਅਤੇ ਆਪ ਕੋਈ ਚੰਗੇ ਫਕੀਰ ਲੱਗਦੇ, ਦੁੱਧ ਪੀਓ, ਦੁੱਧ ਲੈ ਕੇ ਆਏ ਸੀ। ਹੁਣ ਸਤਿਗੁਰੂ ਨੇ ਵੇਖਿਆ ਵੀ ਇਹ ਦੁੱਧ ਜਿਹੜਾ ਲੈ ਕੇ ਆਏ, ਬਚਨ ਕੀਤਾ, ਕਹਿਣ ਲੱਗੇ ਦੁੱਧ ਕਿੱਥੋਂ ਲਿਆਏ ਹੋ ਅਤੇ ਕਿਸ ਦਾ ਹੈ। ਗੱਲ ਉੱਥੋਂ ਸ਼ੁਰੂ ਕਰਨੀ ਹੈ ਸਤਿਗੁਰੂ ਨੇ, ਜਿਹੜਾ ਪੂਰਾ ਗੁਰੂ ਹੈ ਨਾ। ਕਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸਹਿਜ ਪਾਠ ਕਰੋ, ਜਾਂ ਪਾਠ ਸੁਣੋ ਕਿਤੇ ਬਹਿ ਕੇ, ਜਾਂ ਅਰਥ ਪੜਿਆ ਜੇ, ਅਤੇ ਜਿਹੜੀਆਂ ਇੱਥੋਂ ਸਟੇਜਾਂ ਤੋਂ ਤੁਹਾਡੀ ਸਿਫਤ ਦੀਆਂ ਪੋਲਾਂ ਬੰਨੀਆਂ ਜਾਂਦੀਆਂ, ਉਹਦੇ ਨਾਲ ਉਸ ਬਾਣੀ ਦਾ ਕੋਈ ਸੰਬੰਧ ਨਹੀਂ ਹੁੰਦਾ। ਤੁਸੀਂ ਸੁਣ ਕੇ ਵੇਖ ਲੈਣਾ, ਜਿਵੇਂ ਤੁਸੀਂ ਕਥਾ ਵਿੱਚ ਕੀਰਤਨਾਂ ਦੇ ਵਿੱਚ ਸੁਣਦੇ ਹੋ ਨਾ, ਸਮਾਗਮਾਂ ਦੇ ਅੰਦਰ ਵੀ ਅੱਧਾ ਅੱਧਾ ਘੰਟਾ ਇੱਕ ਬੰਦੇ ਦੀ ਵਡਿਆਈ ਕੀਤੀ ਜਾਂਦੀ। ਜਿਹੜੇ ਬੰਦੇ ਨੂੰ ਬੁਲਾਇਆ ਉਹ ਵੀ ਲੱਖ ਰੁਪਈਆ ਲੈ ਕੇ ਆਇਆ, ਜਿਹਨੇ ਬੁਲਾਇਆ ਉਹਨੇ ਲੱਖ ਦਿੱਤਾ, ਉਹਨੇ ਸੰਗਤ ਦਾ ਦਿੱਤਾ ਗੋਲਕ ਵਿੱਚੋਂ ਕੱਢ ਕੇ, ਤਾਂ ਉਹਨੇ ਉਹਦੀ ਗੱਲਬਾਤ ਤੁਸੀਂ ਸੁਣ ਲੈਣੀ ਅਤੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਸੁਣਨਾ। ਉੱਥੇ ਇਹ ਗੱਲ ਨਹੀਂ ਹੋਏਗੀ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਬੰਦੇ ਦੇ ਹੰਕਾਰ ਨੂੰ ਮਾਰਦੀ ਏ, ਇੱਥੋਂ ਤੇ ਹੰਕਾਰ ਅਸੀਂ ਬਣਾਉਂਦੇ ਹਾਂ ਬੰਦੇ ਦਾ ਵੀ ਤੁਸੀਂ ਬੜੇ ਮਹਾਨ, ਬੜੇ ਵੱਡੇ, ਤੁਹਾਡੇ ਵਰਗਾ ਕੋਈ ਨਹੀਂ ਹੈ। ਤਾਂ ਸਤਿਗੁਰੂ ਪੂਰੇ ਦੀ ਨਿਸ਼ਾਨੀ ਇਹ ਹੈ, ਉਹ ਬੰਦੇ ਦੇ ਵਿੱਚ ਜਿੱਥੇ ਜਿੱਥੇ ਕਮੀਆਂ ਕਮਜ਼ੋਰੀਆਂ ਨੇ ਉਹਨਾਂ ਦੀ ਵੀ ਨਾਲ ਨਾਲ ਵਿਆਖਿਆ ਕਰਦੇ। ਸਤਿਗੁਰੂ ਨੇ ਜਦੋਂ ਪੁੱਛਿਆ ਦੁੱਧ ਕਿਹਦਾ ਹੈ, ਕਿੱਥੋਂ ਲੈ ਕੇ ਆਏ ਹੋ, ਤੇ ਝੱਟ ਬੋਲਿਆ ਹੰਕਾਰ ਵਿੱਚੋਂ ਦੋਦੇ ਸ਼ਾਹ ਦੇ, ਕਹਿਣ ਲੱਗਾ ਆਪਣਾ ਹੀ ਹੈ, ਮੈਂ ਲੈ ਕੇ ਆਇਆ। ਗੁਰੂ ਸਾਹਿਬ ਨੇ ਹੁਣ ਉਸ ਰਾਹ ਤੇ ਪਾ ਲਿਆ, ਇਲਾਜ ਕਰਨਾ ਸੀ ਉਹਦੇ ਮਨ ਦਾ। ਕਹਿਣ ਲੱਗੇ ਤੂੰ ਕਿੱਥੋਂ ਲੈ ਕੇ ਆਇਆ, ਕਹਿਣ ਲੱਗਾ ਮੇਰੇ ਕੋਲ ਮੱਝਾਂ ਗਾਵਾਂ ਨੇ, ਉਹ ਕਿਹਦੀਆਂ ਨੇ, ਕਹਿਣ ਲੱਗੇ ਉਹ ਵੀ ਸਾਡੀਆਂ ਨੇ, ਦੁੱਧ ਕਿੱਥੋਂ ਆਇਆ, ਕਹਿਣ ਲੱਗੇ ਮੈਂ ਸੰਭਾਲਣਾ, ਮੈਂ ਖੇਤਾਂ ਵਿੱਚੋਂ ਜਿਹੜਾ ਘਾਹ ਪੱਠੇ ਪਾਉਣਾ। ਸਤਿਗੁਰੂ ਨੇ ਬਚਨ ਕੀਤਾ, ਕਹਿਣ ਲੱਗੇ ਨਹੀਂ ਭਾਈ, ਦੁੱਧ ਕਰਤਾਰ ਦਾ ਹੈ। ਇੱਥੋਂ ਗੱਲ ਸ਼ੁਰੂ ਹੋ ਗਈ, ਇਹ ਕਰਤਾਰ ਦਾ ਹੈ, ਕਰਤੇ ਪੁਰਖ ਦਾ ਦੁੱਧ ਹੈ, ਉਹ ਬਣਾਉਂਦਾ ਹੈ। ਉਹਨੇ ਕਿਹਾ ਵੀ ਕਰਤਾਰ ਕੌਣ ਹੁੰਦਾ ਹੈ, ਸਾਡੇ ਪਿੰਡ ਵਿੱਚ ਤਾਂ ਇਸ ਨਾਮ ਵਾਲਾ ਬੰਦਾ ਹੀ ਕੋਈ ਨਹੀਂ। ਬੰਦੇ ਦੀ ਮੱਤ ਜਿਹੜੀ ਹੈ ਨਾ, ਜਿਹੜੀ ਸੰਸਾਰ ਵਿੱਚ ਪੈਸੇ ਕਮਾਉਣ ਵਾਸਤੇ ਮੱਤ ਹੋਰ ਕੰਮ ਕਰਦੀ ਹੈ, ਜਿਹੜੀ ਗੁਰੂ ਦੀ ਗੱਲ ਸੁਣਨੀ ਹੈ ਨਾ, ਸੱਚ ਜਾਣੋ। ਮੈਂ ਬੜੇ ਵੱਡੇ ਵੱਡੇ ਬੰਦੇ ਵੇਖੇ, ਬੜੇ ਬੜੇ ਸਿਆਣੇ ਬੰਦੇ, ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਲਕੁਲ ਹੂਬ ਹੂ ਵਿਆਖਿਆ ਕਰੋ ਤੇ ਉਹ ਕਹਿੰਦੇ ਸਮਝ ਵਿੱਚ ਨਹੀਂ ਆਉਂਦੀ, ਸਮਝ ਨਹੀਂ ਆਉਂਦੀ ਉਹਨਾਂ ਦੀ, ਇਹ ਸਾਡੀ ਸਮਝ ਵਿੱਚ ਨਹੀਂ ਆਉਂਦੀ, ਇਹ ਅਸੀਂ ਸਾਡੇ ਦਿਮਾਗ ਨੂੰ ਥਕਾ ਦਿੰਦੀ ਹੈ। ਤੇ ਜੇ ਉਹਨੇ ਦੋ ਚਾਰ ਘੰਟੇ ਕਿਸੇ ਬੰਦੇ ਦੀ ਨਿੰਦਿਆ ਕਰਨੀ ਬਹਿ ਕੇ ਬਰੀਕ ਤੋਂ ਬਰੀਕ ਗੱਲ ਦੀ ਵਿਆਖਿਆ ਕਰੇਗਾ ਤੇ ਥੱਕੇਗਾ ਵੀ ਨਹੀਂ, ਸਾਰਾ ਤੰਦਰੁਸਤੀ ਵੀ ਰਹੇਗੀ। ਇਸ ਲਈ ਜਿਹੜਾ ਆਦਮੀ ਸੰਸਾਰ ਵਿੱਚ ਬੜਾ ਚਲਾ ਕੇ ਇੱਥੋਂ ਬਿਲਕੁਲ ਡੱਲ ਹੈ, ਮੋਟੀ ਬੁੱਧੀ ਵਾਲਾ, ਉਹਨੂੰ ਸਮਝ ਵਿੱਚ ਨਹੀਂ ਆਏਗੀ, ਇਹ ਬੁੱਧੀ ਹੋਰ ਹੈ। ਨਾਨਕ ਸੇ ਅਖੜੀਆਂ ਬਿਆਨ ਜਿਨ੍ਹਾਂ ਡਿਸੰਦੋ ਮਾਂ ਪਿਰੀ, ਜਿਸ ਮਤ ਨਾਲ, ਜਿਸ ਬੁੱਧੀ ਨਾਲ, ਜਿਸ ਵਿਚਾਰਧਾਰਾ ਨਾਲ ਗੁਰੂ ਦੀ ਗੱਲ ਦੀ ਸਮਝ ਆਉਂਦੀ, ਉਹ ਆਮ ਬੰਦੇ ਸੰਸਾਰ ਵਾਲੀ ਬੁੱਧੀ ਨਾਲ ਨਹੀਂ ਆਉਂਦੀ। ਉਹ ਬੁੱਧੀ ਜਿਹੜੀ ਗੁਰੂ ਤੋਂ ਲਈ ਜਾਂਦੀ ਹੈ। ਤਾਂ ਵੇਖੋ ਕਿੰਨਾ ਵੱਡਾ ਆਦਮੀ। ਗੁਰੂ ਸਾਹਿਬ ਨੇ ਕਿਹਾ ਵੀ ਕਰਤਾਰ ਦਾ ਦੁੱਧ, ਕਹਿਣ ਲੱਗਾ ਕਰਤਾਰ ਨਾਮ ਦਾ ਤੇ ਬੰਦਾ ਹੀ ਕੋਈ ਨਹੀਂ ਸਾਡੇ ਪਿੰਡ ਵਿੱਚ, ਭਾਸ਼ਾ ਨਹੀਂ ਸਮਝਦੇ। ਔਰ ਇਹ ਤੇ ਇੱਕ ਸੰਸਾਰੀ ਬੰਦਾ ਸੀ ਨਾ, ਤੁਸੀਂ ਸਿੱਧ ਗੋਸ਼ਟ ਦੀ ਬਾਣੀ ਕੱਲ ਸੁਣ ਰਹੇ ਸੀ ਪਾਠ ਵਿੱਚ, ਉਹ ਸੁਣ ਕੇ ਵੇਖਣਾ ਬਈ ਜੋਗੀਆਂ ਦੇ ਸਵਾਲ ਬਾਹਰ ਲਈ ਨੇ ਮੋਟੇ, ਕਿੱਥੋਂ ਆਏ ਹੋ, ਕਿੱਥੇ ਚੱਲੇ ਹੋ, ਤੁਹਾਡਾ ਪਿੰਡ ਕਿਹੜਾ ਹੈ। ਗੁਰੂ ਸਾਹਿਬ ਉਹਦੀ ਸਾਰੀ ਵਿਆਖਿਆ ਅੰਦਰ ਦੀ ਕਰਦੇ ਨੇ, ਮੈਂ ਰਹਿੰਦਾ ਕਿੱਥੇ ਆਵਾਂ, ਆਇਆ ਕਿੱਥੋਂ ਹਾਂ, ਜਾਣਾ ਕਿੱਥੇ, ਸਾਰੀ ਵਿਆਖਿਆ ਕਰਦੇ। ਤਾਂ ਗੁਰੂ ਸਾਹਿਬ ਨੇ ਤਾਂ ਬਾਣੀ ਵਿੱਚ ਕਿਹਾ ਕਿ ਕਬੀਰ ਮੁਕਤ ਦੁਆਰਾ ਸੰਕੁਰਾ, ਸੰਕੁਰਾ ਦਾ ਮਤਲਬ ਹੰਕਾਰ ਤੋਂ ਰਹਿਤ, ਚਲਾਕ ਨਹੀਂ। ਇਹਦੇ ਅਰਥ ਅਸੀਂ ਇਹ ਕਰ ਦਿੰਦੇ ਹਾਂ ਵੀ ਮੁਕਤੀ ਦਾ ਦਰਵਾਜ਼ਾ, ਧਰਮ ਦਾ ਦਰਵਾਜ਼ਾ, ਪੜ੍ਹ ਕੇ ਆਓ, ਚਲਾਕ ਹੋ ਜਾਓ, ਵਿਆਕਰਣ ਆਉਣੀ ਚਾਹੀਦੀ, ਗ੍ਰੈਮਰ ਆਉਣੀ ਚਾਹੀਦੀ, ਇੰਨੀਆਂ ਭਾਸ਼ਾਵਾਂ ਸਿੱਖੋ ਤਾਂ ਤੁਸੀਂ ਇਸ ਗੱਲ ਨੂੰ ਸਮਝ ਸਕੋਗੇ ਜਿਹੜੀ ਗੁਰੂ ਗ੍ਰੰਥ ਸਾਹਿਬ ਵਿੱਚ। ਇਹਦੇ ਅਰਥ ਇਹ ਨਹੀਂ ਹਨ। ਜਿੱਥੇ ਗੁਰੂ ਗ੍ਰੰਥ ਸਾਹਿਬ ਵਿੱਚ ਕਿਹਾ ਗਿਆ ਨਾ ਵੀ ਮਤ ਤੋਂ ਕੰਮ ਲੈ, ਜਾਂ ਤੂੰ ਆਪਣੀ ਬੁੱਧੀ ਨੂੰ ਬਰੀਕ ਕਰ, ਜਾਂ ਤੂੰ ਆਪਣੇ ਚਿੰਤਨ ਨੂੰ ਥੋੜ੍ਹਾ ਜਿਹਾ ਬਰੀਕ ਕਰ, ਜਾਂ ਸੂਈ ਵਿੱਚ ਧਾਗੇ ਦੀ ਗੱਲ ਜਿਵੇਂ ਕੱਲ੍ਹ ਚੱਲਦੀ ਸੀ, ਉਹਦੇ ਅਰਥ ਚਲਾਕੀ, ਵਿਦਿਆ, ਗ੍ਰੈਮਰ, ਵਿਆਕਰਨ ਨਹੀਂ ਹੋਵੇਗੀ। ਉਹਦੇ ਅਰਥ ਹੋਣਗੇ ਵੀ ਤੂੰ ਆਪਣੇ ਮਨ ਦੇ ਦੁਆਲੇ ਜਿਹੜੇ ਹਉਮੈ ਦੇ ਕੰਬਲ ਤੇ ਕੱਪੜੇ ਵਲੇਟੇ ਹੋਏ ਨਾ, ਬਹੁਤ ਮੋਟੀ ਹੋ ਗਈ ਤੇਰੀ ਬੁੱਧੀ। ਜਿਵੇਂ ਇੱਕ ਬੰਦੇ ਨੇ ਇੱਕ ਦਰਵਾਜ਼ੇ ਵਿੱਚੋਂ ਲੰਘਣਾ ਹੋਵੇ ਤੇ ਉਹਨੇ 15-20 ਆਪਣੇ ਦੁਆਲੇ ਕੱਪੜੇ ਮੋਟੇ ਪਾਏ ਹੋਣ, ਕੋਟ ਪਾਏ ਹੋਣ, ਦਰਵਾਜ਼ਾ ਛੋਟਾ ਹੈ, ਲੰਘ ਨਹੀਂ ਸਕਦਾ, ਉਹਦੇ ਵਿੱਚੋਂ ਨਿਕਲਣਾ ਹੈ, ਉਹਦੇ ਵਿੱਚੋਂ ਗੁਜ਼ਰ ਨਹੀਂ ਸਕਦਾ। ਤਾਂ ਉਹ ਖੜਾ ਹੋਇਆ, ਕਹਿਣ ਲੱਗਾ ਮੈਂ ਲੰਘ ਨਹੀਂ ਸਕਦਾ, ਕਿਵੇਂ ਲੰਘਾਂ? ਫਿਰ ਕਿਸੇ ਨੇ ਤਰੀਕਾ ਦੱਸਿਆ, ਕਹਿਣ ਲੱਗਾ ਆਪਣੇ ਦੁਆਲਿਓਂ ਕੱਪੜੇ ਲਾਹ ਦੇ। ਕੱਪੜੇ ਲਾਉਂਦਾ ਗਿਆ, ਜਿਹੜੇ ਵਾਧੂ ਦੇ ਸਨ ਲਾਹ ਦਿੱਤੇ, ਸਰੀਰ ਦਾ ਆਕਾਰ ਘਟ ਗਿਆ ਤੇ ਫਿਰ ਉਸ ਦਰਵਾਜ਼ੇ ਵਿੱਚੋਂ ਨਿਕਲ ਗਿਆ। ਜਿਹੜਾ ਮੁਕਤ ਦੁਆਰਾ ਸੰਕੁਰਾ ਨਾ, ਉਹਦੇ ਅਰਥ ਕੋਈ ਬਾਹਰੀ ਤੌਰ ਤੇ ਚਲਾਕੀ ਤੇ ਵਿਦਿਆ ਨਹੀਂ। ਗੁਰੂ ਸਾਹਿਬ ਨੇ ਬਚਨ ਕੀਤੇ, ਜਿਹੜੇ ਤੇਰੇ ਮਨ ਦੇ ਦੁਆਲੇ, ਤੇਰੇ ਹੰਕਾਰ ਦੇ, ਆਪਣੀ ਮਤ ਦੇ, ਆਪਣੇ ਵਿਚਾਰ ਜਿਹੜੇ ਪਏ ਹੋਏ ਨੇ, ਕੱਪੜੇ ਪਾ ਕੇ ਬੈਠਾ, ਇਹਨਾਂ ਗੰਦ ਨੂੰ ਲਾ ਕੇ ਪਾਸੇ ਰੱਖ ਦੇ, ਜਦੋਂ ਤੇਰਾ ਅਸਲੀ ਸਰੂਪ ਰਹੇਗਾ ਤਾਂ ਤੂੰ ਗੁਰੂ ਦੇ ਦਰਵਾਜ਼ੇ ਵਿੱਚੋਂ ਲੰਘ ਜਾਏਗਾ, ਨਿਕਲ ਜਾਏਗਾ। ਹੈ ਨਾ ਇਸ ਤਰ੍ਹਾਂ ਦਾ? ਬਾਬਾ ਬੁੱਢਾ ਜੀ, ਉੱਥੇ ਤੁਸੀਂ ਗੁਰਦੁਆਰਾ ਸੰਨ ਸਾਹਿਬ ਵੇਖਦੇ ਹੋ, ਸੰਨ ਲਾ ਕੇ ਵਿੱਚੋਂ ਦੀ ਗਏ, ਜਿੰਨਾ ਕੁ ਉਹਨਾਂ ਦਾ ਸਰੀਰ ਸੀ ਉਨੀ ਕੁ ਉਹਨਾਂ ਸੰਨ ਲਾ ਲਈ ਗੁਰੂ ਅੰਗਦ ਦੇਵ ਜੀ ਨੂੰ ਮਿਲਣ ਵਾਸਤੇ, ਗੁਰੂ ਸਾਹਿਬ ਕੋਲ ਜਾਣ ਵਾਸਤੇ, ਤਾਂ ਉਹਦੇ ਵਿੱਚੋਂ ਨਿਕਲ ਗਏ। ਤਾਂ ਇਸ ਤਰ੍ਹਾਂ ਦਾ ਹੰਕਾਰ ਤੋਂ ਰਹਿਤ ਜਿਹੜਾ ਮਨ ਹੈ, ਉਹ ਹੀ ਗੁਰੂ ਦੇ ਰਾਹ ਤੇ ਤੁਰ ਸਕਦਾ ਹੈ। ਬੇਨਤੀ ਕਰ ਰਿਹਾ ਸੀ ਦੋਦੇ ਦਾ ਮਨ, ਜਿਹੜਾ ਮਤ ਬੜੀ ਮੋਟੀ ਸੀ, ਗੁਰੂ ਸਾਹਿਬ ਨੇ ਕਿਹਾ ਕਰਤਾਰ ਦਾ, ਕਹਿਣ ਲੱਗਾ ਕੋਈ ਕਰਤਾਰ ਨਹੀਂ ਇੱਥੇ, ਮੈਂ ਵੇਖੀ ਕਦੀ ਨਹੀਂ। ਹਜ਼ੂਰ ਨੇ ਕਿਹਾ ਤੂੰ ਇਕੱਲੇ ਥੋੜ੍ਹਾ ਨਹੀਂ ਵੇਖਿਆ, ਤੇ ਹਜ਼ਾਰਾਂ ਫਿਰਦੇ ਜਿਹਨਾਂ ਕਦੀ ਵੇਖਣ ਦਾ ਯਤਨ ਹੀ ਨਹੀਂ ਕੀਤਾ। ਫਿਰ ਸਤਿਗੁਰਾਂ ਨੇ ਕਿਹਾ ਵੀ ਇਹ ਖੇਤ ਕਿਹਦੇ ਨੇ? ਕਹਿਣ ਲੱਗਾ ਇਹ ਵੀ ਮੇਰੇ ਨੇ। ਹੁਣ ਸਤਿਗੁਰੂ ਨੇ ਅਗਲੀ ਗੱਲ ਕੀਤੀ, ਕਹਿਣ ਲੱਗੇ ਤੇਰੇ ਤੋਂ ਪਹਿਲਾਂ ਕਿਹਦੇ ਸਨ, ਤੇਰੀ ਉਮਰ ਕਿੰਨੀ? ਕਹਿਣ ਲੱਗਾ ਇਹ 40-42 ਸਾਲ। ਤੇਰੇ ਤੋਂ ਪਹਿਲਾਂ ਕਿਹਦੇ ਸਨ? ਕਹਿਣ ਲੱਗਾ ਮੇਰੇ ਬਾਪ ਦੇ, ਉਸ ਤੋਂ ਪਹਿਲਾਂ ਦਾਦੇ ਦੇ, ਫਿਰ ਉਸ ਤੋਂ ਪਹਿਲਾਂ ਕਿਸ ਦੇ? ਇਸ ਤਰ੍ਹਾਂ ਹੁਣ 3-4 ਪੀੜ੍ਹੀਆਂ ਗਿਣੀਆਂ, ਜਦੋਂ 7ਵੀਂ 8ਵੀਂ ਪੀੜ੍ਹੀ 'ਤੇ ਗੱਲ ਆ ਗਈ, ਉੱਥੇ 'ਤੇ ਨਾਮ ਮੁੱਕ ਗਏ। ਤੁਸੀਂ ਕਦੀ ਗਿਣ ਕੇ ਵੇਖਣਾ, ਆਦਮੀ ਕਹਿੰਦਾ ਦਾਦਾ ਹੈ, ਪੜਦਾਦਾ ਹੈ, ਇਸ ਤੋਂ ਅੱਗੇ ਲੱਕੜ ਦਾਦਾ, ਇਹਦੇ ਤੋਂ ਅੱਗੇ ਕੀ ਕਹੋਗੇ? ਕੁਝ ਵੀ ਨਹੀਂ ਹੈ, ਨਾਮ ਖਤਮ ਹੋ ਜਾਂਦੇ ਨੇ। ਆਦਮੀ ਨੇ ਇੱਥੇ ਯਤਨ ਬੜਾ ਕੀਤਾ ਮੇਰਾ ਨਾਮ ਕਾਇਮ ਰਹਿ ਜਾਏ, ਪਰ ਕਿਵੇਂ ਰਹਿ ਗਿਆ? ਇੱਥੇ ਤਾਂ ਨਾਮ ਹੀ ਬੜੇ ਥੋੜ੍ਹੇ ਨੇ। ਆ 3-4-5 ਪੀੜ੍ਹੀਆਂ ਦੇ ਨਾਮ ਹੋਣਗੇ, ਇਹਦੇ ਤੋਂ ਅੱਗੇ ਨਾਮ ਕੋਈ ਨਹੀਂ ਲੱਭਦਾ, ਰੱਖੀਏ ਨਹੀਂ, ਕਿਉਂਕਿ ਰਹਿੰਦਾ ਹੀ ਕੋਈ ਨਹੀਂ ਹੈ। ਤਾਂ ਜਦੋਂ 6ਵੀਂ 7ਵੀਂ 8ਵੀਂ ਪੀੜ੍ਹੀ ਆਈ ਨਾ, ਉੱਥੋਂ ਤੱਕ ਤੇ ਪੂਰਾ ਆ ਗਿਆ ਵੀ ਲੱਕੜ ਦਾਦਾ ਸੀ, ਉਹਦਾ ਦਾਦਾ ਸੀ, ਉਹਦਾ ਪੜਦਾਦਾ ਸੀ। ਗੁਰੂ ਸਾਹਿਬ ਹੋਰ ਅੱਗੇ ਚੱਲਦੇ ਗਏ, ਹੋਰ ਅੱਗੇ ਚੱਲਦੇ ਗਏ, ਜਿਵੇਂ ਕਿਸੇ ਜਾਨਵਰ ਨੂੰ ਮਾਰਨ ਵਾਸਤੇ ਕਿਤੇ ਐਸੇ ਰਾਹ ਵਿੱਚ ਤੋਰਿਆ ਜਾਂਦਾ ਜਿੱਥੋਂ ਬਾਹਰ ਨਿਕਲਣ ਨੂੰ ਥਾਂ ਨਾ ਲੱਭੇ। ਉਹਦੇ ਹੰਕਾਰ ਰੂਪੀ ਜਾਨਵਰ ਨੂੰ ਗੁਰੂ ਸਾਹਿਬ ਨੇ ਘੇਰ ਲਿਆ ਤੇ ਘੇਰ ਕੇ ਇਕੱਠਾ ਕਰ ਲਿਆ ਇੱਕ ਕੋਨੇ ਵਿੱਚ। ਕਹਿਣ ਲੱਗੇ ਹੁਣ ਦੱਸ, ਤੇਰੀਆਂ 15 ਪੀੜ੍ਹੀਆਂ ਤੋਂ ਪਿੱਛੇ ਕੌਣ ਸੀ ਜਿਹਦੀ ਇਹ ਜ਼ਮੀਨ ਸੀ, ਇਹ ਸਾਰਾ ਕੁਝ ਪ੍ਰਾਪਰਟੀ ਕਿਹਦੀ ਸੀ? ਫਿਰ ਅੰਦਰੋਂ ਜਾਣਕਾਰੀ ਟੁੱਟ ਗਈ, ਸ਼ਬਦ ਮੁੱਕ ਗਏ, ਖਿਆਲ ਖਤਮ ਹੋ ਗਏ। ਜਦੋਂ ਬੰਦਾ ਅੰਦਰੋਂ ਉਹਦੀ ਜਾਣਕਾਰੀ ਟੁੱਟੇਗੀ ਨਾ, ਉਦੋਂ ਗੁਰੂ ਦੀ ਸਮਝ ਆਵੇਗੀ। ਗੁਰੂ ਕਲਾ ਨਾਲ ਸਮਝ ਨਹੀਂ ਆਉਂਦਾ। ਤਾਂ ਜਿਸ ਵਕਤ ਉਹਨੇ ਸਾਰੇ ਨਾਮ ਲੈ ਲਏ ਤੇ ਸਤਿਗੁਰੂ ਨੇ ਬਚਨ ਕੀਤਾ, ਕਹਿਣ ਲੱਗੇ ਉਸ ਤੋਂ ਪਹਿਲਾਂ ਕਿਹਦੀ ਸੀ ਜ਼ਮੀਨ, ਇਹ ਸਭ ਕੁਝ ਕਿਸ ਦਾ ਸੀ? ਫਿਰ ਝੁੱਕ ਗਿਆ ਉਹਦਾ ਸਿਰ, ਫਿਰ ਹੋਸ਼ ਆ ਗਈ ਵੀ ਇੱਥੇ ਤੱਕ ਕਈ ਆਏ ਤੇ ਕਈ ਗਏ, ਬਹੁਤ ਕੁਝ ਗੁਜ਼ਰ ਗਿਆ, ਬਹੁਤ ਕੁਝ ਲੰਘ ਗਿਆ। ਫਿਰ ਉਹਦੇ ਸ਼ਬਦ ਸਨ ਮਹਾਰਾਜ, ਫਿਰ ਇਹ ਉਹ ਹੀ ਹੋਣਾ ਜਿਹਨੂੰ ਤੁਸੀਂ ਕਰਤਾਰ ਕਹਿੰਦੇ ਹੋ, ਸਭ ਤੋਂ ਪਹਿਲਾਂ ਉਹ ਹੀ ਸੀ। ਆਦ ਸੱਚ, ਜੁਗਾਦ ਸੱਚ, ਹੈਪੀ ਸੱਚ, ਨਾਨਕ ਹੋਸੀ ਵੀ ਸੱਚ। ਕਰਨ ਵਾਲਾ ਉਹ ਹੀ ਸੀ, ਬਣਾਉਣ ਵਾਲਾ ਉਹ ਹੀ ਸੀ। ਬਸ ਜੋ ਕੁਝ ਗੁਰੂ ਗ੍ਰੰਥ ਸਾਹਿਬ ਨੇ ਸਿਖਾਇਆ ਉਹਦੇ ਅਰਥ ਸਮੁੱਚੇ ਤੌਰ 'ਤੇ ਇਹ ਨੇ ਕਿ ਜੋ ਕੁਝ ਤੂੰ ਹੈ ਇਹ ਉਹਦੇ ਕਰਕੇ, ਤੂੰ ਆਪਣੇ ਆਪ ਕਰਕੇ ਨਹੀਂ ਹੈ, ਤੇਰੀ ਮਿਹਨਤ ਨਾਲ ਕੁਝ ਨਹੀਂ ਹੁੰਦਾ। ਉਹਨੇ ਸਾਰੇ ਸੰਸਾਰ ਨੂੰ ਬਣਾਇਆ ਤੇ ਗੁਰੂ ਸਾਹਿਬ ਨੇ ਫਿਰ ਉਦਾਹਰਣ ਦਿੱਤੀ, ਕਹਿਣ ਲੱਗੇ ਉਹ ਕਰਤਾ ਵੀ ਹੈ ਤੇ ਪੁਰਖ ਵੀ ਹੈ, ਜਿਹੜੀਆਂ ਚੀਜ਼ਾਂ ਨੂੰ ਬਣਾਉਂਦਾ ਆਪ ਉਹਦੇ ਵਿੱਚ ਵੜ ਕੇ ਬੈਠ ਜਾਂਦਾ ਹੈ, ਇਹ ਉਹਦੇ ਵਿੱਚ ਵਿਸ਼ੇਸ਼ਤਾ ਹੈ, ਵੱਖਰਾ ਨਹੀਂ ਹੁੰਦਾ। ਜਿਹੜੀ ਚੀਜ਼ ਨੂੰ ਬਣਾਉਂਦਾ ਉਹਦੇ ਵਿੱਚ ਲੁਕ ਜਾਂਦਾ, ਉਹਨੇ ਆਪਣਾ ਮਕਾਨ ਬਣਾਇਆ ਹੈ। ਮਨੁੱਖੀ ਸਰੀਰ ਜਿਹੜਾ ਹੈ ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਆ ਸਰੀਰ ਜਿੰਨੇ ਬਣਾਏ ਨੇ ਉਹਨੇ ਆਪਣੀਆਂ ਕੋਠੜੀਆਂ ਬਣਾਈਆਂ ਨੇ। ਸਾਡਾ ਵੀ ਸਰੀਰ ਜਿਹੜਾ ਹੈ, ਆਪਾਂ ਕਹਿੰਦੇ ਹਾਂ ਨਾ ਮੇਰੀ ਕੋਠੀ ਫਲਾਣੇ ਨੰਬਰ ਹੈ, ਮੇਰਾ ਮਕਾਨ ਉਹਦਾ ਇਹ ਨੰਬਰ ਹੈ, ਉਹਦੇ ਵਿੱਚ ਮੈਂ ਰਹਿੰਦਾ। ਤੇ ਪਰਮਾਤਮਾ ਨੇ ਜਦੋਂ ਬੰਦੇ ਨੂੰ ਬਣਾਇਆ ਸੀ ਉਹਨੇ ਬੜੇ, ਜਿਵੇਂ ਬੰਦਾ ਵੇਖੋ ਆਪਣਾ ਮਕਾਨ ਬਣਾਏ ਨਾ, ਬੜੇ ਸ਼ੌਂਕ ਨਾਲ, ਬੜੇ ਨਕਸ਼ੇ ਤਿਆਰ ਕਰਦਾ, ਬੜੀ ਸੋਚ ਵਿਚਾਰ ਕਰਦਾ, ਵਧੀਆ ਵਧੀਆ ਚੀਜ਼ਾਂ ਖਰੀਦ ਕੇ ਲਿਆਉਂਦਾ ਵੀ ਬੜਾ ਸੁੰਦਰ ਬਣਾਉਣਾ, ਧਿਆਨ ਦਿਓ। ਬੜੀਆਂ ਸੋਚਾਂ ਵਿਚਾਰਾਂ ਤੋਂ ਬਾਅਦ ਬੜੇ ਸਿਆਣੇ ਮਿਸਤਰੀ ਤੋਂ ਉਹ ਇਹ ਸਭ ਕੁਝ ਬਣਾਉਂਦਾ ਹੈ ਤੇ ਫਿਰ ਉਹਨੂੰ ਬਣਾ ਕੇ ਵੇਖਦਾ ਹੈ, ਫਿਰ ਉਹਨੂੰ ਰੰਗ ਰੋਗਣ ਕਰਾਉਂਦਾ, ਫਿਰ ਉਹਦੇ ਵਿੱਚ ਰਹਿੰਦਾ। ਔਰ ਗੁਰੂ ਸਾਹਿਬ ਨੇ ਬਚਨ ਵੀ ਕੀਤੇ, ਆਪੇ ਸਾਜੇ ਆਪੇ ਰੰਗੇ। ਪਹਿਲਾਂ ਉਹ ਬੰਦੇ ਦੇ ਸਰੀਰ ਰੂਪੀ ਮਕਾਨ ਨੂੰ ਸਾਜਦਾ ਹੈ, ਫਿਰ ਆਪੇ ਰੰਗੇ, ਫਿਰ ਸਰੀਰਾਂ ਦੇ ਉੱਤੇ ਰੰਗ ਕਰਦਾ ਹੈ, ਫਿਰ ਸਰੀਰਾਂ ਨੂੰ ਚੰਗੀ ਤਰ੍ਹਾਂ ਸੁੰਦਰਤਾ ਦਿੰਦਾ ਹੈ। ਆਪੇ ਸਾਜੇ ਆਪੇ ਰੰਗੇ, ਆਪੇ ਨਜ਼ਰ ਕਰੇ ਤੇ ਪਰਤ ਕੇ ਫਿਰ ਬਾਹਰ ਖਲੋ ਕੇ ਆਪ ਵੇਖਦਾ ਵੀ ਵਧੀਆ ਬਣ ਗਿਆ ਮੇਰਾ ਮਕਾਨ। ਨਾਨਕ ਕਾਮਣ ਕੰਤੈ ਭਾਵੈ ਆਪੇ ਹੀ ਰਾਵੇ। ਉਹਨੇ ਮਕਾਨ ਬਣਾਇਆ ਸੀ ਸਾਡਾ ਸਰੀਰ ਵਿੱਚ ਰਹਿਣ ਵਾਸਤੇ, ਪਰ ਅਸੀਂ ਉਹਨੂੰ ਬਾਹਰ ਕੱਢ ਦਿੱਤਾ ਹੈ। ਬਸ ਧਰਮ ਦੀ ਜਿੰਨੀ ਸਾਧਨਾ ਹੈ ਗੁਰੂ ਸਾਹਿਬ ਨੇ ਦੱਸੀ ਉਹ ਇਹ ਹੀ ਹੈ ਕਿ ਰੱਬ ਨੇ ਤੇਰੇ ਸਰੀਰ ਨੂੰ ਤੇਰਾ ਮਕਾਨ ਬਣਾਇਆ, ਰਹਿਣ ਵਾਸਤੇ ਉਹਨੇ ਬਣਾਇਆ ਸੀ, ਉਹਨੂੰ ਵਿੱਚ ਰਹਿਣ ਦੇ। ਇਹਦੇ ਵਿੱਚ ਤੇ ਤੂੰ ਹੋਰ ਕਈ ਕੁਝ ਪਾ ਦਿੱਤਾ, ਕਬਾੜ ਪਾ ਦਿੱਤਾ, ਸ਼ਰਾਬ ਕਬਾਬ ਪਾ ਦਿੱਤੇ, ਝੂਠ ਪਾ ਦਿੱਤਾ, ਨਿੰਦਿਆ ਈਰਖਾ, ਕਿੰਨਾ ਕੁਝ ਤੂੰ ਇਹਦੇ ਵਿੱਚ ਪਾ ਦਿੱਤਾ। ਜਿੰਨੇ ਬਣਾਇਆ ਸੀ ਉਹਨੂੰ ਨਹੀਂ ਇੱਥੇ ਤੂੰ ਰਹਿਣ ਦਿੰਦਾ, ਉਹਨੂੰ ਬੋਲਣ ਦੇ ਆਪਣੇ ਵਿੱਚੋਂ। ਉਹਨੇ ਤੇਰਾ ਸਰੀਰ ਬਣਾਇਆ ਸੀ ਕਿ ਮੈਂ ਤੇਰੇ ਰਾਹੀਂ ਬੋਲਣਾ, ਮੈਂ ਤੇਰੀਆਂ ਅੱਖਾਂ ਦੇ ਰਾਹੀਂ ਬਾਹਰ ਵੇਖਣਾ, ਮੈਂ ਤੇਰੇ ਕੰਨਾਂ ਦੇ ਰਾਹੀਂ ਕੁਝ ਸੁਣਨਾ, ਮੈਂ ਤੇਰੇ ਮੂੰਹ ਦੇ ਰਾਹੀਂ ਕੁਝ ਖਾ ਕੇ ਵੇਖਣਾ। ਪਰ ਤੂੰ ਇਹਨਾਂ ਸਾਰੀਆਂ ਚੀਜ਼ਾਂ 'ਤੇ ਆਪ ਕਬਜ਼ਾ ਕਰ ਲਿਆ, ਨਾ ਤੂੰ ਉਹਨੂੰ ਆਪਣੇ ਵਿੱਚੋਂ ਬੋਲਣ ਦੇਣਾ, ਨਾ ਤੂੰ ਉਹਨੂੰ ਆਪਣੇ ਵਿੱਚੋਂ ਕੁਝ ਸੁਣਨ ਦੇਣਾ, ਨਾ ਤੂੰ ਆਪਣੇ ਹੱਥ ਉਹਨੂੰ ਸੌਂਪਣਾ ਵੀ ਤੂੰ ਇਹਨਾਂ ਦੇ ਰਾਹੀਂ ਕੰਮ ਕਰ। ਬ੍ਰਹਮ ਗਿਆਨੀ ਕਿਸ ਨੂੰ ਕਹਿੰਦੇ ਨੇ, ਗੁਰਮੁਖ ਕਿਸ ਨੂੰ ਕਹਿੰਦੇ ਨੇ? ਗੁਰਬਾਣੀ ਦੇ ਵਿੱਚ ਸੰਤ ਦਾ ਜਿਹੜਾ, ਸੰਤ ਦੀ ਜਿਹੜੀ ਪਰਿਭਾਸ਼ਾ ਹੈ ਉਹ ਕਿਵੇਂ ਦੀ ਹੈ? ਹੈ ਤਾਂ ਉਹ ਸਰੀਰਧਾਰੀ ਨਾ ਜਿਹਨੂੰ ਗੁਰਮੁਖ ਕਿਹਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ, ਵੀ ਇੱਕ ਸ਼ਖਸੀਅਤ ਹੈ, ਇੱਕ ਪਰਸਨੈਲਿਟੀ ਹੈ। ਉਹ ਕਿਵੇਂ ਦੀ ਹੈ? ਹੈ ਤਾਂ ਸਰੀਰਧਾਰੀ। ਤੁਸੀਂ ਵੇਖੋਗੇ ਜਿਹੜੇ ਜਿਹੜੇ ਲੋਕ ਜਿਹਨਾਂ ਨੂੰ ਗੁਰੂ ਸਾਹਿਬ ਨੇ ਗੁਰਮੁਖ ਕਿਹਾ, ਸਰੀਰ ਤੇ ਆਪਣੇ ਵਰਗਾ ਸੀ ਨਾ ਉਹਨਾਂ ਦਾ, ਪੰਜਾਂ ਤੱਤਾਂ ਦਾ ਸਰੀਰ ਸੀ। ਫਰਕ ਕੀ ਪੈ ਗਿਆ? ਫਰਕ ਇਹ ਪਿਆ ਕਿ ਉਹਨਾਂ ਨੇ ਆਪਣਾ ਸਾਰਾ ਸਰੀਰ ਉਹਨੂੰ ਪਰਮਾਤਮਾ ਨੂੰ ਸੌਂਪ ਦਿੱਤਾ ਕਿ ਤੁਸੀਂ ਸਾਡੇ ਰਾਹੀਂ ਬੋਲਣਾ, ਵੇਖਣਾ, ਸੁਣਨਾ ਹੈ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗ ਹੈ ਮੇਰਾ। ਜਦੋਂ ਇਸ ਤਰ੍ਹਾਂ ਦਾ ਜੀਵਨ ਸ਼ੁਰੂ ਹੋ ਜਾਂਦਾ ਜ਼ਿੰਦਗੀ ਦੀ ਸਮਝ ਹੀ ਫਿਰ ਆਉਂਦੀ ਹੈ। ਦੋ ਤਰ੍ਹਾਂ ਦਾ ਜੀਵਨ ਹੈ ਨਾ, ਹੰਕਾਰ ਦੇ ਆਸਰੇ ਜੀ ਰਹੇ ਹਾਂ ਕਿ ਪਰਮਾਤਮਾ ਦੇ ਸ਼ਬਦ ਦੇ। ਹੰਕਾਰ ਦੇ ਆਸਰੇ ਤੇ ਜਿਉਂ ਕੇ ਵੇਖ ਹੀ ਲਿਆ ਇੰਨੇ ਸਾਲ ਵਿੱਚੋਂ ਕੀ ਮਿਲਿਆ ਹੈ। ਤਾਂ ਇਸ ਤਰ੍ਹਾਂ ਕਰਤਾ ਪੁਰਖ ਦੇ ਅਰਥ ਨੇ, ਉਹਨੇ ਇਸ ਸਰੀਰ ਨੂੰ ਕੋਠੜੀ ਬਣਾਇਆ, ਇਹਦੇ ਵਿੱਚ ਉਹ ਰਹਿਣ ਵਾਸਤੇ ਬਣਾਇਆ ਸੀ। ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਇੱਕ ਨਾ ਹੁਕਮ ਸਮਾਏ ਲੈ, ਇੱਕ ਨਾ ਹੁਕਮੇ ਕਰੇ ਵਿਨਾਸ਼, ਇੱਕ ਨਾ ਭਾਣੇ ਕੱਢ ਲੈ, ਇੱਕ ਨਾ ਮਾਇਆ ਵਿੱਚ ਨਿਵਾਸ। ਹੋਰ ਬਚਨ ਕੀਤਾ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੋਈ ਕੁਦਰਤ ਸਾਜੀਐ ਕਰ ਆਸਣ ਡਿੱਠੋ ਚਾਓ। ਉਹਨੇ ਆਪਣਾ ਆਸਣ ਬਣਾਇਆ ਬੰਦੇ ਦੇ ਸਰੀਰ ਨੂੰ ਕਿ ਇਹਦੇ ਵਿੱਚ ਬੈਠਾਂਗਾ, ਇਹਦੇ ਵਿੱਚ ਰਵਾਂਗਾ, ਇਹਦੇ ਵਿੱਚ ਨਿਵਾਸ ਕਰਾਂਗਾ। ਤਾਂ ਸਤਿਗੁਰੂ ਨੇ ਜਿਹੜਾ ਇਸ ਮੂਲ ਮੰਤਰ ਦੇ ਅੰਦਰ ਕਰਤਾ ਸ਼ਬਦ ਵਰਤਿਆ ਤੇ ਪੁਰਖ, ਇਹਦਾ ਮਤਲਬ ਸੀ ਕਰਨ ਵਾਲਾ ਵੀ ਆਪ ਹੈ, ਬਣਾਉਣ ਵਾਲਾ ਵੀ ਆਪ ਤੇ ਵਿੱਚ ਆਪ ਹੀ ਸਮਾਇਆ ਹੋਇਆ। ਉਹ ਜਿਹੜਾ ਸੱਜਣ ਜਿਹੜਾ ਮੰਨ ਗਿਆ ਵੀ ਸਤਿਗੁਰੂ ਸਭ ਕੁਝ ਕਰਤਾਰ ਦਾ ਹੈ, ਉਹਨੇ ਸਾਰੀ ਜ਼ਮੀਨ ਗੁਰੂ ਸਾਹਿਬ ਨੂੰ ਸੌਂਪ ਦਿੱਤੀ, ਜਿੱਥੇ ਹੁਣ ਕਰਤਾਰਪੁਰ ਸਾਹਿਬ ਹੈ। ਇੱਥੇ ਪਹਿਲਾ ਨਗਰ ਬਣਿਆ, ਫਿਰ ਕਈਆਂ ਸਿੱਖਾਂ ਨੇ ਕਿਹਾ ਇਹਦਾ ਨਾਮ ਕੀ ਰੱਖੀਏ, ਹਜ਼ੂਰ ਨੇ ਕਿਹਾ ਇਹਦਾ ਨਾਮ ਕਰਤਾਰਪੁਰ ਹੋਏਗਾ, ਨਨਕਾਣਾ ਸਾਹਿਬ ਅਸੀਂ ਨਾਮ ਆਪ ਰੱਖਿਆ, ਗੁਰੂ ਸਾਹਿਬ ਨੇ ਨਹੀਂ ਰੱਖਿਆ, ਉਹਨਾਂ ਨੇ ਕਰਤਾਰਪੁਰ ਬਣਾਇਆ ਸੀ। ਤਾਂ ਕਰਤਾ ਪੁਰਖ ਇਹ ਮਹਿਸੂਸ ਕਰਨਾ ਗੁਰਸਿੱਖ ਨੇ ਆਪਣੇ ਜੀਵਨ ਵਿੱਚ ਜਪਦਿਆਂ ਹੋਇਆਂ ਕਿ ਮੇਰੇ ਸਰੀਰ ਨੂੰ ਉਹਨੇ ਬਣਾਇਆ, ਕਰਤਾ ਹੈ, ਸਿਰਜਣਹਾਰ ਹੈ, ਪੁਰਖ ਹੈ ਅਤੇ ਮੇਰੇ ਵਿੱਚ ਸਮਾਇਆ ਹੋਇਆ। ਇਹਨੂੰ ਕਹਿੰਦੇ ਨੇ ਸਿਮਰਨ, ਫੀਲ ਕਰਨਾ, ਪ੍ਰਤੀਤੀ ਕਰਨੀ ਆਪਣੇ ਵਿੱਚ, ਉਸ ਨੂੰ ਸਮਝਣਾ ਕਿ ਮੇਰੇ ਵਿੱਚ ਉਹ ਹੈ। ਇਸ ਤਰ੍ਹਾਂ ਜਪਣਾ ਕੁਝ ਹੋਰ ਹੀ ਹੈ, ਨਾਮ ਅਸੀਂ ਜਪ ਹੀ ਰਹੇ ਸਾਰੇ, ਬੜਾ ਜਪਿਆ ਜਾਂਦਾ ਹੈ, ਪਰ ਨਾਮ ਦੇ ਕਈ ਹਿੱਸੇ ਨੇ। ਜਦੋਂ ਸਾਰੇ ਇਕੱਠੇ ਹੋ ਜਾਣ ਨਾਮ ਤਾਂ ਬਣਦਾ ਹੈ, ਜੇ ਇੱਕ ਹਿੱਸਾ ਰਹਿ ਜਾਏ ਨਾਮ ਨਹੀਂ ਹੈ। ਨਾਮ ਨੂੰ ਜਪਣਾ, ਜਿਹਦਾ ਨਾਮ ਜਪ ਰਹੇ ਹਾਂ ਉਹਨੂੰ ਵਿੱਚ ਮਹਿਸੂਸ ਕਰਨਾ, ਉਹਦੇ ਨਾਲ ਰਹਿਣਾ, ਉਹਦੇ ਭੈ ਵਿੱਚ ਰਹਿਣਾ ਅਤੇ ਉਹਦੇ ਪ੍ਰੇਮ ਵਿੱਚ, ਚਾਰ ਚੀਜ਼ਾਂ ਜਿੱਥੇ ਇਕੱਠੀਆਂ ਹੋ ਜਾਣ ਨਾਮ ਉਹਨੂੰ ਕਹਿੰਦੇ ਨੇ, ਇਕੱਲਾ ਜਪਣ ਨੂੰ ਨਾਮ ਨਹੀਂ ਕਹਿੰਦੇ। ਹਾਂ, ਜਪਦਿਆਂ ਜਪਦਿਆਂ ਭੈ ਬਣੇ ਤਾਂ ਉਹ ਜਾਪ ਚੰਗਾ ਹੈ। ਤਾਂ ਸਤਿਗੁਰੂ ਨੇ ਕਰਤਾ ਪੁਰਖ ਨਿਰਭਉ, ਭਉ ਤੋਂ ਰਹਿਤ ਹੈ, ਉਹਨੂੰ ਕਿਸੇ ਦਾ ਡਰ ਨਹੀਂ, ਤੇ ਜਿਹੜੇ ਜਿਹੜੇ ਲੋਕ ਉਹਦੇ ਨਾਲ ਜੁੜ ਗਏ ਉਹਨਾਂ ਦਾ ਵੀ ਡਰ ਦੂਰ ਹੋ ਗਿਆ, ਭੈ ਤੋਂ ਰਹਿਤ ਹੋ ਗਏ, ਕਿਉਂਕਿ ਸਾਰਾ ਕੁਝ ਉਹਨੂੰ ਸੌਂਪ ਦਿੱਤਾ। ਡਰ ਕਿਸੇ ਵਸਤੂ ਦਾ ਹੈ ਨਹੀਂ, ਨਿਰਵੈਰ, ਉਹਨਾਂ ਨੂੰ ਕਿਸੇ ਨਾਲ ਵੈਰ ਨਹੀਂ, ਕਿਉਂਕਿ ਵੈਰ ਉਸ ਨੂੰ ਹੁੰਦਾ ਜਿਹਦੇ ਕੋਲ ਘੱਟ ਹੋਵੇ ਤੇ ਦੂਸਰੇ ਕੋਲ ਜ਼ਿਆਦਾ ਹੋਵੇ। ਵੈਰ ਹੋਣ ਦਾ ਕਾਰਨ ਕੁਦਰਤੀ ਹੈ, ਅਸੀਂ ਕਹਿੰਦੇ ਹਾਂ ਜੀ ਵੈਰ ਨਾ ਕਰੋ, ਈਰਖਾ ਨਾ ਕਰੋ, ਉਹਦੇ ਕਾਰਨ ਲੱਭਣੇ ਚਾਹੀਦੇ ਵੀ ਈਰਖਾ ਹੁੰਦੀ ਕਿਉਂ ਹੈ, ਵੈਰ ਹੁੰਦਾ ਕਿਉਂ। ਵੈਰ ਤਾਂ ਹੈ ਵੀ ਸਾਡੇ ਕੋਲ ਕੁਝ ਘੱਟ ਹੈ ਕੋਈ ਚੀਜ਼, ਅਸੀਂ ਕਮਜ਼ੋਰ ਹਾਂ, ਤੇ ਜਦੋਂ ਅਸੀਂ ਦੂਜੇ ਨੂੰ ਵਹਿੰਦੇ ਹਾਂ ਉਹਦੇ ਨਾਲ ਸਾਡੀ ਈਰਖਾ ਬਣ ਜਾਂਦੀ। ਤਾਂ ਜਿਹੜਾ ਗੁਰਮੁਖ ਨਾਮ ਨਾਲ ਜੁੜ ਗਿਆ ਉਹ ਰਾਜਾ ਸਗਲੀ ਸ੍ਰਿਸ਼ਟ ਕਾ, ਹਰ ਨਾਮ ਵਨ ਭਿੰਨਾ, ਉਹਦੇ ਕੋਲ ਬ੍ਰਹਿਮੰਡ ਦੀਆਂ ਸਾਰੀਆਂ ਸ਼ਕਤੀਆਂ ਇਕੱਠੀਆਂ ਹੋ ਗਈਆਂ। ਫਿਰ ਹੁਣ ਵੈਰ ਕਿਹਦੇ ਨਾਲ ਕਰਨਾ, ਸਾਰਾ ਕੁਝ ਤੇ ਕੋਲ ਹੈ, ਫਿਰ ਉਹ ਵੈਰ ਨਹੀਂ ਕਰੇਗਾ, ਉਹ ਫਿਰ ਵੰਡਣ ਵਾਲਾ ਬਣ ਜਾਏਗਾ, ਫਿਰ ਉਹ ਦਏਗਾ ਉਸਨੂੰ। ਤਾਂ ਇਸ ਨੂੰ ਕਹਿੰਦੇ ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਵੇ ਏਕ ਕਣੀ, ਉਹ ਵੈਰ ਨਹੀਂ ਕਿਸੇ ਨਾਲ ਕਰੇਗਾ, ਨਿਰਭਉ ਨਿਰਵੈਰ ਅਕਾਲ, ਕਾਲ ਤੋਂ ਰਹਿਤ ਹੈ। ਮੂਰਤ ਉਹਦੀ ਵੀ ਇੱਕ ਤਸਵੀਰ ਹੈ, ਉਹਦੀ ਵੀ ਇੱਕ ਹੋਂਦ ਹੈ। ਇਹ ਵਿਆਖਿਆ ਬੜੀਆਂ ਲੰਮੀਆਂ ਨੇ, ਆਉਣ ਵਾਲੀਆਂ ਪੌੜੀਆਂ ਵਿੱਚ ਮਿਲਾ ਕੇ ਇਹਨਾਂ ਸ਼ਬਦਾਂ ਨੂੰ ਫਿਰ ਵਿਆਖਿਆ ਵਿੱਚ ਲਿਆਵਾਂਗੇ। ਅਕਾਲ ਕਾਲ ਤੋਂ ਰਹਿਤ ਹੈ, ਮੂਰਤ ਤਸਵੀਰ ਰੂਪ ਹੈ, ਉਹਦੀ ਇੱਕ ਹੋਂਦ ਹੈ। ਅਜੂਨੀ ਜੂਨਾਂ ਵਿੱਚ ਨਹੀਂ ਆਉਂਦਾ, ਸਰੀਰਾਂ ਤੋਂ ਰਹਿਤ ਹੈ। ਸਹਿਭੰਗ ਸਵੈਂ ਤੋਂ ਪੈਦਾ ਹੋਇਆ ਹੈ, ਆਪਣੇ ਆਪ ਹੀ ਬਣਿਆ ਹੋਇਆ। ਗੁਰਪ੍ਰਸਾਦ ਐਸਾ ਪ੍ਰਭੂ ਜਿਹੜਾ ਇੰਨਾ ਵੱਡਾ ਸੁਖਦਾਤਾ ਹੈ, ਜਿਹਦੇ ਕੋਲ ਜੀਵਨ ਦੀਆਂ ਸਾਰੀਆਂ ਸ਼ਕਤੀਆਂ ਹਨ, ਉਹ ਆਪਣੇ ਆਪ ਤੋਂ ਪੈਦਾ ਹੋਇਆ। ਸਵੈਭੰਗ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਜਪ, ਐਸੇ ਪਰਮਾਤਮਾ ਦਾ ਜਪ ਕਰ, ਸਿੱਖੀ ਦੀ ਆਰੰਭਤਾ ਜਪ ਤੋਂ ਸ਼ੁਰੂ ਹੁੰਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਆਰੰਭਤਾ ਵੀ ਜਪ ਤੋਂ ਸ਼ੁਰੂ ਹੁੰਦੀ ਹੈ, ਪਹਿਲੀ ਬਾਣੀ ਦਾ ਨਾਮ ਹੀ ਜਪ ਹੈ। ਕਿਹਨੂੰ ਜਪਣਾ ਹੈ? ਜੋ ਉੱਤੇ ਹੈ, ਜਿਹਦੀ ਵਿਆਖਿਆ ਆਪਾਂ ਸੁਣੀ ਹੈ ਉਹਨੂੰ ਜਪਣਾ ਹੈ, ਔਰ ਜਿਹਦੀ ਵਿਆਖਿਆ ਅੱਗੇ ਹੋਵੇਗੀ ਇਹ ਸਾਰੇ ਨੂੰ ਜਪਣਾ ਹੈ। ਆਦਿ ਸੱਚ, ਜੁਗਾਦ ਸੱਚ, ਹੈਪੀ ਸੱਚ, ਨਾਨਕ ਹੋਸੀ ਪੀ ਸੱਚ, ਆਦਿ ਪਹਿਲਾਂ ਸੱਚ ਸੀ, ਜੁਗਾਦ ਉਸ ਤੋਂ ਵੀ ਪਹਿਲਾਂ ਸੱਚ ਸਰੂਪ ਸੀ, ਹੈਪੀ ਸੱਚ ਹੁਣ ਵੀ ਸੱਚ ਹੈ, ਹੋਸੀ ਪੀ ਸੱਚ ਆਉਣ ਵਾਲੇ ਸਮੇਂ ਵਿੱਚ ਵੀ ਉਹ ਇਸੇ ਤਰ੍ਹਾਂ ਕਾਇਮ ਰਹੇਗਾ। ਐਸੇ ਪਰਮਾਤਮਾ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਅੱਗੇ ਵਾਲੀਆਂ ਸਾਰੀਆਂ ਪੌੜੀਆਂ ਵਿੱਚ ਇਹ ਜੁਗਤਾਂ ਦੱਸੀਆਂ ਗਈਆਂ, ਜਿੰਨੀਆਂ ਪੌੜੀਆਂ ਨੇ ਅੱਗੇ 38, ਉਹ ਕਿਸ ਵਾਸਤੇ ਉਚਾਰੀਆਂ ਗਈਆਂ? ਕਿ ਇਸ ਆਦਿ ਸੱਚ, ਜੁਗਾਦ ਸੱਚ, ਹੈਪੀ ਸੱਚ, ਨਾਨਕ ਹੋਸੀ ਪੀ ਸੱਚ ਨੂੰ ਪ੍ਰਾਪਤ ਕਰਨ ਦੀਆਂ ਜੁਗਤਾਂ ਕੀ ਨੇ, ਤਰੀਕੇ ਕੀ ਨੇ? ਆਉਣ ਵਾਲੇ ਦਿਨਾਂ ਵਿੱਚ ਗੁਰੂ ਦੀ ਕਿਰਪਾ ਨਾਲ ਇਹਨਾਂ 'ਤੇ ਵਿਚਾਰ ਕੀਤੀ ਜਾਏਗੀ।